आग निरंजन है गुरु नानक तार के मूर्त है जग आयो लोक सुनियो पर लोक सुनियो अमृत लोक सुनियो सब दर्शन पायो संगत पार उतारन को गुरु नानक साहिब पंथ जगायो वाहेगुरु गुरु नानक साहिब तारक मूर्त है जग आयो वाहेगुरु गुरु नानक साहिब तारक मूर्त है जग आयो आदि करूं गुरुदेव को वंदन वाहेगुरु मुख माहे उतारी दुए कर जोड़ धर्म चरना पर जाऊं सदा गुरु को बलिहारी ਕਾਲ ਸਮੇਂ ਉਪਮਾ ਗੁਰ ਕੀ ਗੁਰਮੂਰਤ ਧਿਆਨ ਦੇ ਮੈਂ ਤਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸਰਨ ਰਹੀ ਦਰਬਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸਰਨ ਰਹੀ ਦਰਬਾਰੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਪੁਣਿ ਆਪਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਤਾ ਸੁਆਮੀ ਮਾਣਸ ਕੀ ਦਾਤ ਰਹੀ ਮਾਟੀ ਕਾ ਕਿਆ ਧੋਤਾ ਸੁਆਮੀ ਮਾਣਸ ਕੀ ਦਾਤ ਰਹੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਨਾਵਾ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਭਰਨ ਰਾਸਾ ਤੋਂ ਠਾਕਰ ਵਿੱਚ ਭਗਵਾਨਾ ਤੁਮਰੀ ਮਹਿਮਾ ਭਰਨ ਰਾਸਾ ਤੋਂ ਠਾਕਰ ਵਿੱਚ ਭਗਵਾਨਾ ਜੁਗ ਜੁਗ ਅਟਲ ਚਲਰ ਚਲ ਤਖ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਕਰਕੇ ਪਵਿੱਤਰ ਹੋਈ ਧਰਤੀ 'ਤੇ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਦੇ ਅਵਤਾਰ ਪੁਰਬ ਨੂੰ ਮਨਾਉਂਦਿਆਂ ਹੋਇਆਂ ਸਤਿਗੁਰੂ ਜੀ ਦੀ ਹਾਜ਼ਰੀ ਭਰ ਰਹੀ ਸਮੂਹ ਸਾਧ ਸੰਗਤ ਜੀ ਸਾਰੀ ਕੁਵਾਰੀ ਦਾਸ ਦੀ ਆਪਣੀਆਂ ਰਸਨਾਂ ਨੂੰ ਪਵਿੱਤਰ ਕਰਦੇ ਹੋਏ ਦਾਸ ਦੀ ਫਤਿਹ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਮਰਦਾਸ ਮਹਾਰਾਜ ਪੱਲੇ ਅਮਰਦਾਸ ਹੁਣ ਤੇਰੀ ਉਪਮਾ ਤੋਹੇ ਬਣਿਆ ਵੇ ਸਤਿਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਦਸ ਪਾਤਸ਼ਾਹੀਆਂ ਸੰਸਾਰ ਦੇ ਪਾਰ ਵਾਸਤੇ ਸਤਿਗੁਰੂ ਜੀ ਵੱਖਰੇ ਵੱਖਰੇ ਰੂਪਾਂ ਵਿੱਚ ਸੰਸਾਰ ਦੇ ਵਿੱਚ ਵਿਚਰੇ ਨੇ ਅਤੇ ਵੱਖਰੇ ਵੱਖਰੇ ਸਮੇਂ ਦੇ ਅਨੁਸਾਰ ਸਤਿਗੁਰੂ ਜੀ ਨੇ ਆਪਣੇ ਆਪਣੇ ਰੀਤ ਆਪਣੇ ਆਪਣੇ ਢੰਗ ਤਰੀਕੇ ਦੇ ਨਾਲ ਸੰਗਤਾਂ ਨੂੰ ਪਰਮੇਸ਼ਰ ਦੇ ਮਾਰਗ 'ਤੇ ਜੋੜਨ ਵਾਸਤੇ ਸਤਿਗੁਰੂ ਜੀ ਨੇ ਆਪਣੇ ਸਮੇਂ ਅਨੁਸਾਰ ਸੰਸਾਰ ਦੇ ਲੋਕਾਂ ਨੂੰ ਜੋ ਮਾਰਗ ਦਰਸਾਏ ਨੇ ਉਹ ਮਾਰਗ ਅੱਜ ਦੁਨੀਆਂ ਦੇ ਵਿੱਚ ਮਾਰਗ ਦਰਸ਼ਕ ਬਣੇ ਹੋਏ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਵੀ ਪ੍ਰਚਾਰ ਕੀਤਾ ਜਿੱਥੇ ਜਿੱਥੇ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਪਹੁੰਚੇ ਜੇ ਸੱਜਣ ਸਾਹਿਬ ਦੇ ਸੁਪੋਲ ਸਤਿਗੁਰੂ ਨਾਨਕ ਦੇਵ ਮਹਾਰਾਜ ਗਏ ਨੇ ਉਸ ਨੂੰ ਬਾਣੀ ਦਾ ਉਪਦੇਸ਼ ਦੇ ਕੇ ਸਿੱਧੇ ਮਾਰਗ 'ਤੇ ਤੋਰਿਆ ਕਿ ਪਰਮੇਸ਼ਵਰ ਦੇ ਨਾਲ ਜੋੜਨ ਵਾਸਤੇ ਸਤਿਗੁਰੂ ਜੀ ਨੇ ਉਸ ਨੂੰ ਹਦਾਇਤ ਕੀਤੀ ਸਤਿਗੁਰੂ ਜੀ ਨਾਲ ਜੋੜਿਆ ਛੋਟੇ ਰਾਜ ਵਰਗੇ ਜਾਂ ਭੂਮੀਏ ਚੋਰ ਵਰਗੇ ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਮੇਂ ਸਮੇਂ ਅਨੁਸਾਰ ਉਹਨਾਂ ਨੂੰ ਆਪਣਾ ਉਪਦੇਸ਼ ਦ੍ਰਿੜ ਕਰਾ ਕੇ ਪਰਮੇਸ਼ਰ ਦੇ ਚਰਨਾਂ ਨਾਲ ਜੋੜਿਆ ਜਿਹੜੇ ਵੀ ਜੀਵ ਭੁੱਲੇ ਹੋਏ ਸਨ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਨ ਦਾ ਯਤਨ ਕੀਤਾ ਜਿਨ੍ਹਾਂ 'ਤੇ ਦ੍ਰਿਸ਼ਟੀ ਕੀਤੀ ਸਤਿਗੁਰੂ ਜੀ ਨੇ ਜਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਭਾਵਨਾ ਦੇ ਨਾਲ ਜਾਂ ਜਿਨ੍ਹਾਂ ਗੁਰਮੁਖਾਂ ਨੇ ਭਾਵਨਾ ਦੇ ਨਾਲ ਰਾਜਾ ਸਿੰਘ ਨਾਲ ਮਰ ਗਿਆ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਕੰਨਾਂ ਦੇ ਨਾਲ ਸੁਣ ਲਿਆ ਸਤਿਗੁਰੂ ਦੀ ਗੁਰਬਾਣੀ ਦੱਸਦੀ ਹੈ, ਗੁਰੂ ਗ੍ਰੰਥ ਸਾਹਿਬ ਨੇ ਮਾਰਗ ਦੀ ਪਵਿੱਤਰ ਬਾਣੀ ਦੱਸਦੀ ਹੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਬਿਨ ਸੁਣਿਆ ਦੇਖਿਆ ਸੀ ਫਿਰ ਕਰ ਪਾਸ ਨਾ ਪਰਿਆ ਰੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰ ਲਏ ਜਾਂ ਗੁਰੂ ਨਾਨਕ ਸਾਹਿਬ ਜੀ ਨੂੰ ਸੁਣ ਲਿਆ, ਸੁਣਨ ਦੀ ਭਾਵਨਾ ਵੱਖਰੀ ਵੱਖਰੀ, ਦੇਖਣ ਦੀ ਭਾਵਨਾ ਵੀ ਵੱਖਰੀ ਵੱਖਰੀ, ਜਿਨ੍ਹਾਂ ਮਨੁੱਖਾਂ ਦੀ ਭਾਵਨਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਤੇ ਪਰਮੇਸ਼ੁਰ ਕਰਕੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਜਾਣਿਆ, ਉਹ ਮੁੜ ਕੇ ਭਾਵ ਸਾਗਰ ਵਿੱਚ ਨਹੀਂ ਆਏ ਜਾਂ ਮਨ ਦੇ ਚੱਕਰ ਵਿੱਚ ਨਹੀਂ ਆਏ। ਦੇਖਣ ਵਾਲੀ ਬੜੀ ਦੁਨੀਆਂ ਸੀ, ਬਹੁਤ ਸਾਰੇ ਲੋਕਾਂ ਨੇ ਇੱਟਾਂ ਵੱਟੇ ਵੀ ਮਾਰੇ, ਬੜੇ ਲੋਕਾਂ ਨੇ ਸਤਿਗੁਰੂ ਜੀ ਨੂੰ ਕਰਾਈਆ ਵੀ ਕਿਹਾ, ਬੜੇ ਲੋਕਾਂ ਨੇ ਬੜੇ ਅੱਪ ਸ਼ਬਦ ਬੋਲੇ, ਪਰ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਦੇਖਿਆ। ਪਰ ਭਾਈ ਗੁਰਮੁਖੋ, ਦੇਖਣ ਵਾਲੀ ਬਿਰਤੀ ਰਾਏ ਬਰਾਰ ਵਰਗੀ ਹੋਣੀ ਚਾਹੀਦੀ। ਜਿਸ ਬਿਰਤੀ ਨਾਲ, ਜਿਸ ਹੱਥ ਨਾਲ ਰਾਏ ਬਰਾਰ ਨੇ ਜਾਂ ਬੇਬੇ ਨਾਨਕੀ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਦੇਖਿਆ, ਐਸਾ ਕੋਈ ਬਿਰਲਾ ਗੁਰਮੁਖ ਹੋਵੇਗਾ ਜਿਨ੍ਹਾਂ ਦੀ ਐਸੀ ਦ੍ਰਿਸ਼ਟੀ ਹੋਵੇ। ਅਤੇ ਜੇ ਕੰਨਾਂ ਦੇ ਨਾਲ ਸੁਣਨ ਦੀ ਬਿਰਤੀ ਜਿਹੜੀ ਹੈ, ਉਹ ਰਾਜੇ ਸਿਵਨਾਬ ਨੇ ਭਾਈ ਮਨਸੁੱਖ ਦੇ ਕੋਲੋਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸੁਣ ਕੇ ਇੰਨੀ ਪ੍ਰੇਮ ਦੀ ਭਾਵਨਾ ਜਾਗੀ ਉਸਦੇ ਅੰਦਰ, ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਜਾ ਕੇ ਉਸ ਲੰਕਾ ਦੀ ਧਰਤੀ ਦੇ ਰਾਜੇ ਸਿਵਨਾਬ ਨੂੰ ਦਰਸ਼ਨ ਦੇਣੇ ਪਏ। ਪਰਮੇਸ਼ਰ ਨੂੰ ਇਤਨਾ ਸਾਧ ਸੰਗਤ ਜੀ ਇਤਨਾ ਪਿਆਰ ਕੀਤਾ ਰਾਜੇ ਸਿਵਨਾਬ ਨੇ, ਸਤਿਗੁਰੂ ਨਾਨਕ ਦੇਵ ਮਹਾਰਾਜ ਫਿਰ ਬਹੁਤ ਬਹੁਤ ਸਮਾਂ ਵੀ ਰਾਜੇ ਸਿਵਨਾਬ ਦੇ ਕੋਲ ਰਹੇ, ਉਹਨਾਂ ਦੇ ਪਿਆਰ ਦਾ ਸਦਕਾ। ਉਹਨਾਂ ਤੋਂ ਉਪਰੰਤ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਖੰਡੂਰ ਸਾਹਿਬ ਦੀ ਧਰਤੀ 'ਤੇ, ਜਿਹੜੇ ਮਾਝੇ ਦੀ ਧਰਤੀ 'ਤੇ ਸਤਿਗੁਰੂ ਜੀ ਨੇ ਇਸ ਧਰਤੀ ਨੂੰ ਭਾਗ ਲਾਏ ਨੇ, ਇਹ ਵਚਨ ਮੰਨਣ ਦੀ ਸਮਰੱਥਾ ਜੇ ਦੇਖੀ ਜਾਵੇ, ਸੰਸਾਰ ਵਿੱਚ ਬੜੇ ਬੜੇ ਗੁਰਮੁਖ ਸਨ, ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬਾਬਾ ਬੁੱਢਾ ਜੀ ਵਰਗੇ, ਜਿਨ੍ਹਾਂ ਨੂੰ ਸਿੱਖੀ ਦੀ ਹੱਦ ਆਖਿਆ ਗਿਆ, ਉਸ ਵੇਲੇ ਬੜੇ ਬੜੇ ਸਿੱਖ ਭਾਈ ਸਧਾਰਨ ਵਰਗੇ, ਭਾਈ ਭਗੇਸ ਵਰਗੇ ਬੜੇ ਬੜੇ ਗੁਰਮੁਖ ਸਨ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਵਿੱਚ। ਪਰ ਉਪਰੰਤ ਬਾਬਾ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਪ੍ਰੀਖਿਆ ਦੇ ਵਿੱਚ ਪਾਸ ਹੋਏ, ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ, ਉਹਨਾਂ ਦੇ ਵੱਡੇ ਵੱਡੇ ਪੰਥ ਚੱਲਦੇ ਨੇ, ਉਹਨਾਂ ਦੀਆਂ ਗੱਦੀਆਂ ਚੱਲਦੀਆਂ ਨੇ, ਉਹਨਾਂ ਦਾ ਸਤਿਕਾਰ ਅੱਜ ਵੀ ਸਾਡੇ ਸਿੱਖ ਸਮਾਜ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੇਦੀ ਪਰਿਵਾਰ ਜਿਹੜੇ ਨੇ ਉਹਨਾਂ ਦਾ ਅੱਜ ਵੀ ਬੇਦੀ ਕੁਲ ਦਾ ਸਤਿਕਾਰ ਹੈ। ਉਹਦੇ ਤੋਂ ਬਾਅਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕੀਤੀ, ਤਾਂ ਸਾਡੇ ਵਾਸਤੇ ਮਾਰਗ ਦੱਸੇ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਪਰਮੇਸ਼ੁਰ ਦਾ ਨਾਮ ਸੰਸਾਰ ਦੇ ਲੋਕਾਂ ਨੂੰ ਵੰਡਿਆ, ਸਤਿਗੁਰੂ ਜੀ ਨੇ ਕਿਹਾ ਭਾਈ ਜੇ ਪਰਮੇਸ਼ੁਰ ਦਾ ਨਾਮ ਕਿਸੇ ਪੁਰਖ ਨੇ ਜਪਣਾ ਹੋਵੇ ਤਾਂ ਪਹਿਲਾਂ ਗੁਰੂ ਦੇ ਹੁਕਮ ਵਿੱਚ ਆਵੇ, ਜਿਹੜਾ ਗੁਰੂ ਦੇ ਹੁਕਮ ਵਿੱਚ ਆਵੇਗਾ ਉਹਨੂੰ ਗੁਰੂ ਦੀ ਬਖਸ਼ਿਸ਼ ਮਿਲੇਗੀ, ਜਿਹੜਾ ਹੁਕਮ ਵਿੱਚ ਨਹੀਂ ਆਵੇਗਾ ਉਹਨੂੰ ਬਖਸ਼ਿਸ਼ ਨਹੀਂ ਮਿਲੇਗੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਲ ਪਾਇਸ, ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ ਭਾਈ ਉਹਨਾਂ ਨੂੰ ਪਰਮੇਸ਼ੁਰ ਦਾ ਨਿਰੰਕਾਰ ਜੀ ਦਾ ਜਿਹੜਾ ਦਰਵਾਜ਼ਾ ਸੀ, ਪਰਮੇਸ਼ੁਰ ਦਾ ਘਰ ਸੀ, ਉਹਨਾਂ ਨੂੰ ਪ੍ਰਾਪਤ ਹੋਇਆ। ਉਹਨਾਂ ਵਿੱਚੋਂ ਜੇ ਇੱਕ ਮਿਸਾਲ ਬਣੀ ਹੈ ਗੁਰੂ ਅੰਗਦ ਦੇਵ ਮਹਾਰਾਜ ਦੀ, ਵਚਨ ਮੰਨਣ ਦੀ ਮਿਸਾਲ ਹੈ। ਇੱਕ ਵਾਰੀ ਸਤਿਗੁਰੂ ਨਾਨਕ ਦੇਵ ਮਹਾਰਾਜ ਬੈਠੇ ਸਨ ਮਾਤਾ ਜੀ ਬਾਬਾ ਸ੍ਰੀ ਚੰਦ ਜੀ ਨੂੰ ਅਤੇ ਬਾਬਾ ਲਖਮੀ ਦਾਸ ਜੀ ਨੂੰ ਲੈ ਕੇ ਆਏ, ਸੱਚੇ ਪਾਤਸ਼ਾਹ ਜੀ ਗੱਦੀ ਤੁਸੀਂ ਲੈਣੇ ਨੂੰ ਦੇ ਦਿੱਤੀ ਹੈ, ਇਹ ਤੁਹਾਡੇ ਪੁੱਤਰ ਨੇ, ਇਹ ਕੀ ਖਾਣਗੇ? ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਘੋੜੀਏ, ਇਹ ਤਾਂ ਜਿਹੜੀ ਵਸਤੂ ਸੀ ਜਿਹਨੂੰ ਪਰਮੇਸ਼ੁਰ ਨੇ ਬਖਸ਼ਣੀ ਸੀ ਉਹ ਪਰਮੇਸ਼ੁਰ ਦੇ ਹੁਕਮ ਅਨੁਸਾਰ ਲੈ ਗਿਆ, ਇਹਨਾਂ ਨੂੰ ਵੀ ਘਾਟਾ ਨਹੀਂ ਰਹੇਗਾ, ਅਤੇ ਇਹਨਾਂ ਨੂੰ ਇਹਨਾਂ ਦੇ ਪੰਥ ਚੱਲਣਗੇ, ਇਹਨਾਂ ਦੇ ਪਦਾਰਥ ਅੱਗੇ ਪਿੱਛੇ ਫਿਰਨਗੇ, ਦੁਨੀਆਂ ਦੇ ਵਿੱਚ ਗੁਰੂ ਕੇ ਕਰਕੇ ਪੂਜੇ ਜਾਣਗੇ। ਉਸ ਵੇਲੇ ਸਤਿਗੁਰੂ ਜੀ ਨੇ ਕੌਤਕ ਦਰਸਾਇਆ ਅਤੇ ਮਸੂਰੀ ਟਕਾ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਹੱਥ ਵਿੱਚ ਲੈ ਕੇ ਬਾਬਾ ਸ੍ਰੀ ਚੰਦ ਜੀ ਨੂੰ ਦਿਖਾ ਕੇ ਕਹਿਣ ਲੱਗੇ ਪੁੱਤਰ ਸਾਡੇ ਹੱਥ ਵਿੱਚ ਕੀ ਹੈ? ਕਹਿਣ ਲੱਗੇ ਮਹਾਰਾਜ ਤੁਹਾਡੇ ਹੱਥ ਵਿੱਚ ਇੱਕ ਟਕਾ। ਫਿਰ ਕਹਿਣ ਲੱਗੇ ਦੇਖ ਲਾ ਭਾਈ ਮਗਰੋਂ ਕਹੀਂ ਨਾ ਮੈਨੂੰ ਭੁਲੇਖਾ ਲੱਗ ਗਿਆ। ਕਹਿਣ ਲੱਗੇ ਮਹਾਰਾਜ ਤੁਸੀਂ ਮੇਰੇ ਸਾਹਮਣੇ ਹੱਥ ਵਿੱਚ ਲੈ ਕੇ ਮੁੱਠ ਮੀਟੀ ਹੈ। ਉਹਦੇ ਤੋਂ ਬਾਅਦ ਬਾਬਾ ਲਖਮੀ ਦਾਸ ਜੀ ਭਾਵੇਂ ਬਹੁਤ ਵੱਡੀ ਮਹਾਨ ਹਸਤੀ ਸੀ ਸਾਧ ਸੰਗਤ ਜੀ, ਸੰਦੇਹ ਸੱਚਖੰਡ ਨੂੰ ਚਲੇ ਜਾਣਾ ਕਿਸੇ ਆਮ ਮਨੁੱਖ ਦੀ ਗੱਲ ਨਹੀਂ, ਸੰਦੇਹੀ ਪਰਿਵਾਰ ਨੂੰ ਲੈ ਕੇ ਘੋੜੇ ਸਮੇਤ ਸੱਚਖੰਡ ਨੂੰ ਚਲੇ ਜਾਣਾ। ਬਾਬਾ ਲਖਮੀ ਦਾਸ ਨੇ ਕਿਤੇ ਛੋਟੀਆਂ ਮੋਟੀਆਂ ਪਾਵਰਾਂ ਨਹੀਂ ਸੀ। ਉਸ ਵੇਲੇ ਸਤਿਗੁਰੂ ਜੀ ਨੇ ਉਹੀ ਮਸੂਰੀ ਟੱਕਾ ਫਿਰ ਹੱਥ ਵਿੱਚ ਲਿਆ, ਕਹਿਣ ਲੱਗੇ ਪੁੱਤਰ ਲਖਮੀ ਦਾਸ ਸਾਡੀ ਮੁੱਠ ਵਿੱਚ ਕੀ ਹੈ? ਕਹਿਣ ਲੱਗਿਆ ਮਹਾਰਾਜ ਤੁਹਾਡੀ ਮੁੱਠ ਵਿੱਚ ਮਸੂਰੀ ਟੱਕਾ। ਸਤਿਗੁਰੂ ਜੀ ਕਹਿਣ ਲੱਗੇ ਦੇਖ ਲਾ ਭਾਈ, ਭੁਲੇਖਾ ਨਾ ਰਹਿ ਜਾਵੇ। ਦੇਖ ਲਾ, ਕਹਿਣ ਲੱਗੇ ਮਹਾਰਾਜ ਮੇਰੇ ਸਾਹਮਣੇ ਤੁਸੀਂ ਮੁੱਠ ਮਿੱਟੀ ਆ, ਮੈਂ ਟੱਕਾ ਹੱਥ ਵਿੱਚ ਤੁਹਾਨੂੰ ਬੰਦ ਕਰਦਿਆਂ ਦੇਖਿਆ। ਉਹਦੇ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਨਾਲ ਮੁਖਾਤਬ ਹੋ ਕੇ ਕਹਿਣ ਲੱਗੇ ਭਾਈ ਲੈਣ ਆ। ਉਸਨੂੰ ਵੀ ਉਸੇ ਤਰ੍ਹਾਂ ਟੱਕਾ ਦਿਖਾ ਕੇ ਮੁੱਠ ਮੀਟ ਲਈ। ਕਹਿਣ ਲੱਗੇ ਸਾਡੀ ਮੁੱਠ ਵਿੱਚ ਕੀ ਹੈ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਉੱਠ ਕੇ ਗੁਰੂ ਅੰਗਦ ਦੇਵ ਮਹਾਰਾਜ ਖੜਦੇ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਹਾਡੀ ਮੁੱਠੀ ਵਿੱਚ ਸਭੋ ਹੀ ਸੰਸਾਰ ਹੈ। ਤੇ ਕਹਿਣ ਲੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਭੁੱਲ ਗਏ, ਇਹ ਸਾਡੀ ਮੁੱਠ ਵਿੱਚ ਕੁਛ ਸਮਝਦੇ ਨੇ, ਲੈਣਾ ਕੁਛ ਸਮਝਦੇ। ਉਹਦੀ ਬਿਰਤੀ ਕਿੰਨੀ ਉੱਚੀ ਹੈ। ਠੀਕ ਆ, ਇਹਨਾਂ ਦੇ ਵੀ ਪੰਥ ਸੰਸਾਰ ਵਿੱਚ ਚੱਲਣਗੇ, ਪੂਜਾ ਇਹਨਾਂ ਦੀ ਵੀ ਹੋਵੇਗੀ, ਇਹਨਾਂ ਦੇ ਕੋਕਰਾਂ ਦੀ ਵੀ ਪੂਜਾ ਹੋਵੇਗੀ। ਤੇ ਜਿਹੜੀ ਵਸਤੂ ਸੀ ਉਹ ਤਾਂ ਨਿਰੰਕਾਰ ਜੀ ਵੱਲੋਂ ਜਿਹਨੂੰ ਮਿਲਣੀ ਸੀ ਉਹ ਲੈ ਗਿਆ। ਗੁਰੂ ਅੰਗਦ ਦੇਵ ਮਹਾਰਾਜ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਸੰਸਾਰ ਦੇ ਵਿੱਚ ਸੇਵਾ ਦੀ ਮਿਸਾਲ, ਦੁਨੀਆਂ ਦੇ ਵਿੱਚ ਮਿਸਾਲ ਹੈ ਸੇਵਾ ਦੀ। ਸਾਧ ਸੰਗਤ ਜੀ ਤਕਰੀਬਨ 62 ਸਾਲ ਦੀ ਉਮਰ ਦੇ ਵਿੱਚ ਕੋਈ ਸੇਵਾ ਬੰਦਾ ਕਰਾਉਣ ਯੋਗ ਹੋ ਜਾਂਦਾ, ਕਰਨ ਯੋਗ ਨਹੀਂ ਹੁੰਦਾ। ਮਹਾਰਾਜ ਜਦੋਂ ਫਿਰ ਗੰਗਾ ਇਸ਼ਨਾਨ ਕਰਨ ਵਾਸਤੇ ਸਤਿਗੁਰੂ ਜੀ ਜਾਇਆ ਕਰਦੇ ਸੀ ਤੇ ਜਾਂਦਿਆਂ ਜਾਂਦਿਆਂ ਇੱਕ ਅੰਬਾਲੇ ਦੇ ਕੋਲ ਇੱਕ ਸਰਾਂ ਪੈਂਦੀ ਹੈ, ਉੱਥੇ ਸਤਿਗੁਰੂ ਅਮਰਦਾਸ ਮਹਾਰਾਜ ਆਪਣੇ ਸੰਗੀ ਸਾਥੀਆਂ ਦੇ ਨਾਲ ਉੱਥੇ ਵਿਸ਼ਰਾਮ ਕਰਦੇ ਸੀ। ਵਿਸ਼ਰਾਮ ਕਰਦਿਆਂ ਕਰਦਿਆਂ ਸਤਿਗੁਰੂ ਜੀ ਲੰਮੇ ਪਏ ਸੀ ਤੇ ਕੋਲੋਂ ਇੱਕ ਬ੍ਰਾਹਮਣ ਦੁਰਗਾ ਦੱਤ ਲੰਘੇ। ਉਹਨੇ ਗੁਰੂ ਅਮਰਦਾਸ ਮਹਾਰਾਜ ਦੇ ਪੈਰਾਂ ਵਿੱਚ ਨਿਗਾਹ ਮਾਰੀ। ਸਾਧ ਸੰਗਤ ਜੀ ਇੱਕ ਵਿਦਿਆ ਹੈ, ਹਸਤ ਰੇਖਾ ਵੀ ਹੁੰਦੀ ਹੈ, ਪੈਰਾਂ ਦੀ ਰੇਖਾ ਵੀ ਹੁੰਦੀ ਹੈ, ਮਸਤਕ ਰੇਖਾ ਵੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜਨਮ ਕੁੰਡੜੀ ਲਾ ਕੇ ਪੰਡਿਤ ਹਰਦਿਆਲ ਨੇ ਸਤਿਗੁਰੂ ਜੀ ਦਾ ਦੱਸ ਦਿੱਤਾ ਸੀ ਕਿ ਇਹਨੂੰ ਦੁਨੀਆਂ ਦੇ ਰਾਜੇ ਮਹਾਰਾਜ ਦੇ ਡੰਡੌਤਾਂ ਕਰਨਗੇ, ਪਰਮੇਸ਼ਰ ਰੂਪ ਹੋਵੇਗਾ। ਤੇ ਉਹ ਵਿਦਿਆ ਜਿਹੜੇ ਗੁਰਮੁਖ ਜਿਹੜੇ ਵਿਦਵਾਨ ਪੁਰਖ ਜਾਣਦੇ ਨੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ। ਤੇ ਉਹਨਾਂ ਨੇ ਸਤਿਗੁਰੂ ਜੀ ਦੇ ਪੈਰ ਵਿੱਚ ਰੇਖਾ ਦੇਖ ਕੇ ਉਹ ਬ੍ਰਾਹਮਣ ਦੁਰਗਾ ਦੱਤ ਗੁਰੂ ਅਮਰਦਾਸ ਮਹਾਰਾਜ ਦੇ ਪੈਰਾਂ ਵੱਲ ਪੈ ਗਏ। ਮਨ ਵਿੱਚ ਵਿਚਾਰ ਕੀਤੀ ਜਿਸ ਪੁਰਖ ਦੇ ਪੈਰ ਵਿੱਚ ਰੇਖਾ ਹੁੰਦੀ ਆ ਉਹ ਪੁਰਖ ਦਾ ਉਹਨੂੰ ਸ਼ਤਰ ਝੁਕਦੇ ਨੇ, ਰਾਜੇ ਮਹਾਰਾਜੇ ਦੁਨੀਆਂ ਦੇ ਡੰਡੌਤਾਂ ਕਰਦੇ ਨੇ, ਪਰ ਇਹ ਗੰਗਾ ਦੀ ਇਸ਼ਨਾਨ ਵਾਸਤੇ ਸਾਰਾ ਸੰਗ ਤੁਰਿਆ ਜਾ ਰਿਹਾ। ਬੜੀ ਹੈਰਾਨੀ ਹੋਈ। ਗੁਰੂ ਅਮਰਦਾਸ ਮਹਾਰਾਜ ਉੱਠੇ ਤੇ ਉਸ ਬ੍ਰਾਹਮਣ ਦੁਰਗਾ ਦੱਤ ਨੇ ਮੱਥਾ ਟੇਕ ਲਿਆ। ਮੱਥਾ ਟੇਕ ਕੇ ਫਿਰ ਸਾਧ ਸੰਗਤ ਜੀ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਬੜਾ ਹੈਰਾਨ ਹੈ, ਮੈਨੂੰ ਆਪਣੇ ਜੋਤਿਸ਼ ਤੇ ਵੀ ਮਾਣ ਹੈ ਕਿ ਮੇਰਾ ਜੋਤਿਸ਼ ਝੂਠਾ ਨਹੀਂ ਹੈ, ਮੈਨੂੰ ਆਪਣੀ ਵਿਦਿਆ ਤੇ ਮਾਣ ਹੈ ਕਿ ਮਹਾਰਾਜ ਜਿਹੜੀ ਤੁਹਾਡੇ ਪੈਰ ਵਿੱਚ ਰੇਖਾ ਇਹ ਦੱਸਦੀ ਹੈ ਕਿ ਤੁਹਾਡੇ ਸਰੀਰ ਤੇ ਸ਼ਤਰ ਝੁਲਣੇ ਸਨ, ਤੁਹਾਨੂੰ ਦੁਨੀਆਂ ਦੇ ਰਾਜੇ ਮਹਾਰਾਜੇ ਨੇ ਡੰਡੌਤਾਂ ਕਰਨੀਆਂ ਸੀ, ਸੰਸਾਰ ਦੇ ਲੋਕ ਝੋਲੀਆਂ ਅੱਡ ਅੱਡ ਕੇ ਤੁਹਾਡੇ ਸਾਹਮਣੇ ਖੜਨੇ ਸੀ, ਪਰ ਮੈਂ ਅੱਜ ਦੇਖ ਰਿਹਾ ਤੁਸੀਂ ਕਿਹੜੇ ਪਾਸੇ ਨੂੰ ਤੁਰੇ ਹੋਏ ਹੋ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਭਾਈ ਗੁਰਮੁਖਾ ਮੈਨੂੰ ਤਾਂ ਕਿਸੇ ਗੱਲ ਦਾ ਕੋਈ ਗਿਆਨ ਨਹੀਂ। ਫਿਰ ਗੁਰੂ ਅਮਰਦਾਸ ਮਹਾਰਾਜ ਜੇਬ ਵਿੱਚੋਂ ਥੋੜ੍ਹੀ ਜਿਹੀ ਮਾਇਆ ਕੱਢ ਕੇ ਉਸ ਬ੍ਰਾਹਮਣ ਨੂੰ ਦੇਣ ਲੱਗੇ। ਉਹ ਬ੍ਰਾਹਮਣ ਕਹਿਣ ਲੱਗਿਆ, ਮਹਾਰਾਜ ਮੈਂ ਮਾਇਆ ਲੈਣੀ ਨਹੀਂ, ਮੈਨੂੰ ਪਤਾ ਮੇਰਾ ਜੋਤਿਸ਼ ਗਲਤ ਨਹੀਂ ਹੈ, ਅੱਜ ਤੁਹਾਡੇ ਸਰੀਰ ਤੇ ਛਤਰ ਨਹੀਂ ਝੁਲਿਆ, ਕੱਲ੍ਹ ਨੂੰ ਝੁਲ ਜਾਵੇਗਾ, ਕਦੀ ਨਾ ਕਦੀ ਝੁਲੂਗਾ। ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ, ਜਦੋਂ ਤੁਹਾਡੇ ਸੀਸ ਤੇ ਛਤਰ ਝੁਲਿਆ ਮੈਂ ਮੂੰਹ ਮੰਗੀ ਵਸਤੂ ਤੁਹਾਡੇ ਕੋਲੋਂ ਲੈ ਲੈਣੀ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਠੀਕ ਹੈ ਭਾਈ। ਸਤਿਗੁਰੂ ਜੀ ਚੁੱਪ ਕਰ ਗਏ ਤੇ ਉਹਦੇ ਤੋਂ ਬਾਅਦ ਸਤਿਗੁਰੂ ਜੀ ਗੰਗਾ ਇਸ਼ਨਾਨ ਕਰਕੇ ਵਾਪਸ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ। ਭਾਵੇਂ ਰਿਸ਼ਤੇਦਾਰੀ ਲੱਗਦੀ ਸੀ ਸਾਧ ਸੰਗਤ ਦੀ, ਪਰ ਰਿਸ਼ਤੇਦਾਰੀ ਨੂੰ ਇੱਕ ਪਾਸੇ ਰੱਖ ਕੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਉਹਨਾਂ ਨੂੰ ਗੁਰੂ ਧਾਰਨ ਕਰਨ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਇਤਨੀ ਸੇਵਾ ਗੁਰੂ ਅੰਗਦ ਦੇਵ ਮਹਾਰਾਜ ਦੀ ਕੀਤੀ। ਭਾਵੇਂ ਹੋਰ ਵੀ ਸੇਵਾਦਾਰ ਬੜੇ ਸਨ, 12 ਸਾਲ ਗੁਰੂ ਅਮਰਦਾਸ ਮਹਾਰਾਜ ਨੇ ਗਾਗਰ ਸਾਧ ਸੰਗਤ ਦੀ ਭਾਵੇਂ ਸਰੀਰ ਵੀ ਬਿਰਧ ਅਵਸਥਾ ਵਿੱਚ ਹੋ ਚੱਲਿਆ ਸੀ ਤੇ ਭਾਵੇਂ ਉਸ ਵੇਲੇ ਰਸਤੇ ਵੀ ਬਹੁਤੇ ਚੰਗੇ ਨਾ ਸੀ, ਰਸਤੇ ਤਾਂ ਹੁਣ ਭਾਵੇਂ ਵਧੀਆ ਰਸਤੇ ਆ, ਸਾਨੂੰ ਵਧੀਆ ਰਸਤੇ ਵਿੱਚ ਤੁਰਨਾ ਵੀ ਇੰਨੀ ਮੰਜ਼ਿਲ ਬੜੀ ਔਖੀ ਹੈ। ਨੌਜਵਾਨ ਮੁੰਡੇ ਨੂੰ ਕਹੋ ਵੀ ਰੋਜ਼ ਜਾ ਕੇ ਖਡੂਰ ਸਾਹਿਬ ਤੋਂ ਉੱਥੋਂ ਬਿਆਸ ਤੋਂ ਪਾਣੀ ਲੈ ਜਾਵੇ, ਮੇਰਾ ਖਿਆਲ ਨਹੀਂ ਮੰਨੂਗਾ ਕੋਈ। ਤੇ ਉਸ ਵੇਲੇ ਸਤਿਗੁਰੂ ਜੀ ਰਸਤੇ ਮਾਰਗ ਵੀ ਕੋਈ ਵਧੀਆ ਨਾ ਸੀ, ਕੱਚੇ ਰਸਤੇ ਸੀ। 12 ਸਾਲ ਗੁਰੂ ਅਮਰ ਅੰਗਦ ਦੇਵ ਮਹਾਰਾਜ ਦੀ ਸੇਵਾ ਕੀਤੀ। 12 ਸਾਲ ਸੇਵਾ ਕਰਨ ਤੋਂ ਬਾਅਦ ਸਤਿਗੁਰੂ ਜੀ ਨੂੰ ਇੱਕ ਭਾਈ ਗੱਡੀ ਬਹੁਣ ਗੱਡੀ ਬਹੁਣ ਵਾਲੇ ਬੁਲਾਹੇ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਨਦੀ ਨੂੰ ਵੀ ਕੁਛ ਬਚਨ, ਗੁਰੂ ਅੰਗਦ ਦੇਵ ਮਹਾਰਾਜ ਨੂੰ ਕੁਛ ਬਚਨ, ਗੁਰੂ ਅਮਰਦਾਸ ਮਹਾਰਾਜ ਨੂੰ ਕੁਛ ਬਚਨ ਐਸੇ ਬੋਲ ਦਿੱਤੇ ਤੇ ਨੇਰੀ ਮੀਂਹ ਆ ਗਿਆ। ਸਤਿਗੁਰੂ ਜੀ ਖੱਡੀ ਵਿੱਚ ਪੈਰ ਵਿੱਚ ਠੇਡਾ ਲੱਗਿਆ ਕਿੱਲੇ ਦਾ, ਸਤਿਗੁਰੂ ਜੀ ਡਿੱਗ ਪਏ, ਗਾਗਰ ਨਹੀਂ ਡਿੱਗਣ ਦਿੱਤੀ। ਤੇ ਉਹ ਖਾਲਸਾ ਸੰਗਤ ਜੀ ਜਲਾਹਾ ਬੋਲਿਆ, ਖੜਾਕ ਕਾਹਦਾ। ਉਹ ਜਲਾਹੀ ਕਹਿਣ ਲੱਗੀ, ਅਬਰੂ ਨਸਾਵਾ, ਜਿਹਨੂੰ ਕੋਈ ਜਗ੍ਹਾ ਨਹੀਂ ਹੈ, ਕੁੜਮਾਂ ਦੇ ਧੱਕੇ ਖਾਂਦਾ ਫਿਰਦਾ। ਤੇ ਇਹਦੇ ਗੁਰੂ ਨੂੰ ਵੀ ਉਹਨੇ ਕੁਛ ਵੱਧ ਕੱਟ ਲਫ਼ਜ ਬੋਲੇ, ਕਹਿਣ ਲੱਗੀ ਉਹਨੂੰ ਵੀ ਨਹੀਂ, ਕਿਸੇ ਨੌਜਵਾਨ ਨੂੰ ਪਾਣੀ ਲੈਣ ਭੇਜਦੇ, ਤੂੰ ਮੁੰਡੇ ਨੂੰ ਸੇਵਾ ਤੇ ਲਾਇਆ ਹੋਇਆ। ਤੇ ਗੁਰੂ ਅਮਰਦਾਸ ਮਹਾਰਾਜ ਬਚਨ ਸੁਣ ਕੇ ਕਹਿਣ ਲੱਗੇ, ਕੰਬਲੀਏ ਮੈਂ ਤਾਂ ਥਹਿ ਵਾਲਾ ਹਾਂ, ਤੂੰ ਮੈਨੂੰ ਨਸਾਵਾ ਕਿੱਦਾਂ ਕਹਿ ਦਿੱਤਾ। ਤੇ ਗੁਰੂ ਅਮਰਦਾਸ ਮਹਾਰਾਜ ਜਲ ਚੱਕ ਕੇ ਲੈ ਗਏ ਤੇ ਉਹ ਜਿਹੜੀ ਜਲਾਹੀ ਸੀ ਕੰਬਲੀ ਹੋਈ। ਸਵੇਰ ਨੂੰ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਉਹ ਦੋਵੇਂ ਜੀ ਪਹੁੰਚੇ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਪੁਰਖਾ ਰਾਤ ਵਾਲੀ ਕੀ ਗੱਲ ਹੋਈ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ, ਸੱਚੇ ਪਾਤਸ਼ਾਹ ਮੈਂ ਉੱਥੇ ਡਿੱਗ ਪਿਆ ਸੀ ਖੇਡਾਂ ਦਾ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਭਾਈ ਜਦੋਂ ਫਲ ਪੱਕ ਜਾਂਦਾ ਨਾ ਸੰਪੂਰਨ ਤੌਰ ਤੇ, ਫਿਰ ਉਹ ਡਿੱਗਦਾ ਜ਼ਰੂਰ ਹੈ। ਇਹ ਤੇਰੀ ਆਖਰੀ ਮੰਜ਼ਿਲ ਸੀ, ਇਹ ਤੂੰ ਤੇਰੀ ਰਸਨਾ ਤੇ ਹੁਣ ਪਰਮੇਸ਼ਰ ਵਾਸਾ ਕਰ ਗਿਆ। ਤੇਰੇ ਬਚਨ ਦੇ ਨਾਲ ਹੈ ਜਿਹੜੀ ਬੀਬੀ ਕਮਲੀ ਹੋ ਗਈ ਹੈ, ਤੇਰੇ ਬਚਨ ਨਾਲ ਹੋ ਗਈ। ਇਹ ਮਨ ਜਿਹੜਾ ਤੂੰ ਸੇਵਾ ਕੀਤੀ ਹੈ ਗੁਰੂ ਨਾਨਕ ਦੇ ਦਰ ਦੀ, ਗੁਰੂ ਨਾਨਕ ਸਾਹਿਬ ਦੇ ਦਰ ਤੇ ਸਭ ਸੇਵਾ ਕੀਤੀ ਸਫਲ ਹੈ। ਜੇ ਸਤਿਗੁਰੂ ਕਾ ਮਨ ਮੰਨੇ, ਸਤਿਗੁਰੂ ਕਾ ਮਨ ਮੰਨਿਆ ਤਾਂ ਪਾਪ ਅਸਮਲ ਬਣਿਆ। ਉਸ ਵੇਲੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਬੜੇ ਵਰ ਦਿੱਤੇ। ਗੁਰੂ ਅਮਰਦਾਸ ਨਸਾਵਿਆਂ ਦਾ ਥਾਪ, ਨਿਉਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਬੜੇ ਬਚਨ ਦੇ ਕੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕਰ ਦਿੱਤਾ। ਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਉਸ ਪੰਡਿਤ ਦੁਰਗਾਦਾਸ ਨੂੰ ਪਤਾ ਲੱਗਿਆ, ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਸਿੰਘਾਸਨ ਤੇ ਬੈਠੇ ਨੇ, ਸੰਗਤਾਂ ਜੋੜੀਆਂ ਬੈਠੀਆਂ। ਤੇ ਸਾਧ ਸੰਗਤ ਜੀ, ਫਿਰ ਉਹ ਪੰਡਿਤ ਦੁਰਗਾਦਾਸ ਨੂੰ ਪਤਾ ਲੱਗਿਆ ਤੇ ਉਹ ਬਾੜੇ ਤੋਂ ਫਿਰ ਇੱਥੇ ਚੱਲ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ। ਬਹੁਤ ਸੰਗਤਾਂ ਦਾ ਵੱਡਾ ਇਕੱਠ ਸੀ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਿੰਘਾਸਨ ਤੇ ਬੈਠੇ ਸੀ। ਸੰਗਤਾਂ ਭੇਟਾ ਲਿਆ ਲਿਆ ਕੇ ਸਤਿਗੁਰੂ ਜੀ ਨੂੰ ਰੱਖ ਰੱਖ ਕੇ ਮੱਥੇ ਟੇਕ ਟੇਕ ਕੇ ਇੱਕ ਪਾਸੇ ਬੈਠੀ ਜਾ ਰਹੀਆਂ, ਸਤਿਗੁਰੂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਹੋ ਰਹੀਆਂ, ਗੁਰੂ ਅਮਰਦਾਸ ਮਹਾਰਾਜ ਸਿੰਘਾਸਨ ਤੇ ਬੈਠੇ ਸੰਗਤਾਂ ਨੂੰ ਤਾਰ ਰਹੇ, ਇਸ ਤਰ੍ਹਾਂ ਲਾਈਨ ਲੱਗੀ ਹੋਈ ਹੈ ਤੇ ਉਹ ਪੰਡਿਤ ਦੁਰਗਾਦਾਸ ਵੀ ਲਾਈਨ ਵਿੱਚ ਲੱਗ ਕੇ ਮੱਥਾ ਟੇਕਣ ਆਇਆ। ਜਦੋਂ ਅੱਗੇ ਤੋਂ ਅੱਗੇ ਮੱਥਾ ਟੇਕਦੇ ਟੇਕਦੇ ਪੰਡਿਤ ਦੁਰਗਾਦਾਸ ਦੀ ਵਾਰੀ ਆਈ, ਉਹਨੇ ਫਿਰ ਮੱਥਾ ਟੇਕ ਕੇ ਗੁਰੂ ਅਮਰਦਾਸ ਮਹਾਰਾਜ ਵੱਲ ਨੂੰ ਨਿਗਾਹ ਕਰਕੇ ਕਹਿਣ ਲੱਗਿਆ, ਮਹਾਰਾਜ ਮੈਨੂੰ ਤੁਸੀਂ ਪਛਾਣ ਲਿਆ? ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਹਾਂ ਭਾਈ ਪਛਾਣ ਲਿਆ। ਸਤਿਗੁਰੂ ਕਹਿਣ ਲੱਗਾ, ਮਹਾਰਾਜ ਫਿਰ ਮੇਰਾ ਵਾਅਦਾ ਪੂਰਾ ਕਰੋ, ਮੈਂ ਤੁਹਾਨੂੰ ਉਸ ਵੇਲੇ ਕਿਹਾ ਸੀ ਤੁਹਾਡੇ ਸੀਸ ਤੇ ਸਤਲ ਝੁਲਣੇ ਆ, ਹੁਣ ਤੁਹਾਡੇ ਸੀਸ ਤੇ ਸਤਲ ਝੁਲ ਗਿਆ, ਦੁਨੀਆਂ ਦੇ ਰਾਜੇ ਮਹਾਰਾਜੇ ਤੁਹਾਡੇ ਅੱਗੇ ਹੱਥ ਜੋੜ ਕੇ ਖੜੇ। ਤੇ ਮਹਾਰਾਜ ਮੇਰੀ ਮਨ ਦੀ ਭਾਵਨਾ ਸੀ ਮੈਂ ਮੂੰਹ ਮੰਗੀ ਚੀਜ਼ ਲੈਣੀ ਹੈ, ਕਿਰਪਾ ਕਰਕੇ ਹੁਣ ਮੈਨੂੰ ਮੇਰੀ ਮੂੰਹ ਮੰਗੀ ਵਸਤੂ ਦੇ ਦੇ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਭਾਈ ਦੋ ਸੁੱਖ ਨੇ ਹਰ ਇੱਕ ਜੀਵ ਦੇ ਕੋਲ, ਇੱਕ ਲੋਕ ਦਾ, ਇੱਕ ਪਰਲੋਕ ਦਾ। ਵੈਸੇ ਲੋਕ ਦੇ ਸੁੱਖਾਂ ਵਾਸਤੇ ਦੁਨੀਆਂ ਬਹੁਤੀਆਂ ਅਰਦਾਸਾਂ ਕਰਦੀ ਹੈ, ਪਰਲੋਕ ਦੇ ਸੁੱਖ ਦੀ ਤਾਂ ਬਹੁਤੀ ਕੋਈ ਆਸ ਵੀ ਨਹੀਂ ਰੱਖਦਾ, ਨਾ ਕੋਈ ਇਸ ਬਾਰੇ ਵਿਚਾਰ ਹੀ ਕਰਦਾ ਕਿ ਪਰਲੋਕ ਹੁੰਦਾ ਕੀ ਹੈ। ਕੋਈ ਬਹੁਤ ਲੋਕ ਤਾਂ ਇਹਨੂੰ ਮੰਨਦੇ ਹੀ ਨਹੀਂ ਹੈ, ਪਰ ਜਿਹੜੇ ਮਹਾਂਪੁਰਸ਼ਾਂ ਦੇ ਸੰਗੀ ਹੈ ਜਾਂ ਕੋਈ ਗੁਰਮੁਖਾਂ ਦੀ ਸੰਗਤ ਕਰਦੇ ਆ, ਉਹਨਾਂ ਨੂੰ ਪਰਲੋਕ ਦਾ ਜ਼ਰੂਰ ਗਿਆਨ ਹੈ, ਉਹ ਜ਼ਰੂਰ ਪਰਲੋਕ ਦੀ ਗੱਲ ਕਰਦੇ। ਅਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਭਾਈ ਇੱਕ ਲੋਕ ਦਾ ਸੁੱਖ ਤੂੰ ਲੈ ਲਾ, ਚਾਹੇ ਲੋਕ ਦਾ ਲੈ ਲਾ ਚਾਹੇ ਪਰਲੋਕ ਦਾ ਲੈ ਲਾ। ਇਹ ਸਾਧ ਸੰਗਤ ਜੀ ਜਿਹੜੇ ਪਰਮੇਸ਼ਰ ਨੂੰ ਹੁੰਦੇ, ਲੋਕ ਪਰਲੋਕ ਦੇ ਸੁੱਖ ਉਹੀ ਦੇ ਸਕਦੇ ਆ। ਪਰਲੋਕ ਦਾ ਸੁੱਖ, ਪਹਿਲੀ ਗੱਲ ਤਾਂ ਰਾਜਾ ਵੀ ਲੋਕ ਦੇ ਸੁੱਖ ਨਹੀਂ ਦੇ ਸਕਦਾ, ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇੱਕ ਵਾਰੀ ਬੈਠੇ ਸਨ ਸਾਧ ਸੰਗਤ ਜੀ ਹਰਖੋਵਾਲ, ਕਿਉਂਕਿ ਪਰਿਵਾਰ ਬਾਬਾ ਗੁਰਦਿਆਲ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਆਨੰਦ ਸੇਵਾਦਾਰ ਹਨ। ਤੇ ਹਰਖੋਵਾਲ ਬੈਠਿਆਂ ਤੇ ਦੋ ਗੁਰਮੁਖ ਆਏ, ਉਹਨਾਂ ਦੇ ਸਰੀਰ ਵਿੱਚੋਂ ਪਾਣੀ ਚੋਂ ਗਏ, ਤੇ ਸਰੀਰ ਦੇ ਅੰਦਰ ਸਾੜ ਲੱਗਿਆ ਬੜੇ ਦੁੱਖ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਆ ਕੇ ਮੱਥਾ ਟੇਕ ਕੇ ਕਹਿਣ ਲੱਗੇ, ਮਹਾਰਾਜ ਬੜੇ ਦੁਖੀ ਆ, ਸਰੀਰ ਵਿੱਚੋਂ ਪਾਣੀ ਚੋਈ ਜਾਂਦਾ ਕੋੜ ਦੀ ਤਰ੍ਹਾਂ, ਸਰੀਰ ਅੰਦਰ ਤੜਸ ਲੱਗੀ ਹੋਈ ਆ ਮਹਾਰਾਜ, ਸਰੀਰ ਇਸ ਵੇਲੇ ਜਿੱਦਾਂ ਅੱਗ ਦੇ ਵਿੱਚ ਪਿਆ ਹੋਇਆ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਗੁਰਮੁਖੋ ਇਸ ਤਰ੍ਹਾਂ ਕਰੋ, ਤੇ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਹੈਗੇ, ਤੁਸੀਂ ਉੱਥੇ ਚਲੇ ਜਾਓ। ਸਾਧ ਸੰਗਤ ਜੀ ਹੋ ਗਏ ਦੋਵੇਂ ਗੁਰਮੁਖ ਜਿਹੜੇ ਸੀ, ਬਾਬਾ ਆਨੰਦ ਸਿੰਘ ਜੀ ਕੋਲ ਚਲੇ ਗਏ, ਜਾ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਭੇਜਿਆ। ਕਹਿਣ ਲੱਗੇ ਕੀ ਗੱਲ? ਕਹਿਣ ਲੱਗੇ ਮਹਾਰਾਜ ਸਾਡੇ ਸਰੀਰ ਦੇ ਵਿੱਚੋਂ ਪਾਣੀ ਚੋਂਦਾ, ਸਰੀਰ ਨੂੰ ਤੜਸ ਲੱਗੀ ਹੋਈ ਹੈ। ਉਹ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਗੁਰਮੁਖੋ ਤੁਹਾਨੂੰ ਟਾਲ ਕੇ ਭੇਜ ਦਿੱਤਾ ਉਹਨਾਂ ਨੇ, ਇਹ ਤਾਂ ਤੁਹਾਨੂੰ ਰਾਜੀ ਉਲੀ ਕਰ ਦੇਣਾ ਸੀ, ਟਾਲ ਕੇ ਭੇਜ ਦਿੱਤੇ, ਜਾਓ ਉਹਨਾਂ ਦੇ ਕੋਲੇ ਬੇਨਤੀ ਕਰੋ, ਉਹੀ ਰਾਜੀ ਕਰੋਗੇ। ਸਾਧ ਸੰਗਤ ਜੀ ਉਹ ਦੋਵੇਂ ਗੁਰਮੁਖ ਫਿਰ ਬਾਬਾ ਜਵਾਲਾ ਸਿੰਘ ਜੀ ਦੇ ਕੋਲ ਆ ਕੇ ਬੇਨਤੀ ਕਰਨ ਲੱਗੇ, ਰੋਏ ਬੜੇ ਬਹੁਤ ਰੋਏ। ਬਾਬਾ ਜਵਾਲਾ ਸਿੰਘ ਜੀ ਦਿਆਲੂ ਬੜੇ ਸੀ, ਕਹਿਣ ਲੱਗੇ ਗੁਰਮੁਖੋ ਉਹ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਸੇਵਕ ਸੀ ਉਹ ਦੋਵੇਂ ਗੁਰਮੁਖ। ਕਹਿਣ ਲੱਗੇ ਤੁਸੀਂ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ ਸੰਗਤ ਵਿੱਚ ਜਿਹੜੀਆਂ ਬੀਬੀਆਂ ਆਉਂਦੀਆਂ ਸੀ ਨਾ, ਤੁਸੀਂ ਉਹਨਾਂ ਨੂੰ ਮੰਦ ਦ੍ਰਿਸ਼ਟੀ ਨਾਲ ਦੇਖਦੇ ਰਹੇ, ਉਹ ਸੀਆਂ ਬਾਬਾ ਕਰਮ ਸਿੰਘ ਦੀਆਂ ਪੁੱਤਰੀਆਂ, ਤੁਸੀਂ ਮੰਦ ਦ੍ਰਿਸ਼ਟੀ ਨਾਲ ਦੇਖਦੇ ਰਹੇ, ਉਹਦਾ ਫਲ ਤੁਹਾਨੂੰ ਮਿਲਿਆ ਹੋਇਆ। ਉਹ ਫਿਰ ਬੜਾ ਬਾਬਾ ਜਵਾਲਾ ਸਿੰਘ ਜੀ ਦੇ ਪੈਰਾਂ ਦੇ ਗਿਰ ਕੇ ਰੋਏ ਹੋਏ। ਫਿਰ ਬਾਬਾ ਜਵਾਲਾ ਸਿੰਘ ਜੀ ਇੱਕ ਬਚਨ ਕੀਤਾ, ਕਹਿਣ ਲੱਗੇ ਗੁਰਮੁਖੋ ਇੱਕ ਲੋਕ ਸਵਾਰ ਦੋ, ਦੱਸੋ ਕਿਹੜਾ ਸਵਾਰ ਦੀ। ਇਹ ਦੁਨੀਆਂ ਦਾ ਕੋਈ ਬੰਦਾ ਨਹੀਂ ਗੱਲ ਕਹਿ ਸਕਦਾ, ਲੋਕ ਤਾਂ ਪਰਲੋਕ ਦੀ, ਲੋਕ ਵੀ ਨਹੀਂ ਸਵਾਰ ਸਕਦਾ, ਕੋਈ ਰਾਜਾ ਵੀ ਹੋਵੇ ਉਹ ਲੋਕ ਵੀ ਨਹੀਂ ਸਵਾਰ ਸਕਦਾ, ਪਰਲੋਕ ਤਾਂ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਇੱਕ ਲੋਕ ਸਵਾਰ ਦੋ, ਦੱਸੋ ਕਿਹੜਾ ਸਵਾਰ ਦੀ। ਉਹ ਦੋਵੇਂ ਉੱਠ ਕੇ ਖੜੇ ਹੋ ਗਏ, ਕਹਿੰਦੇ ਮਹਾਰਾਜ ਪਰਲੋਕ ਸਵਾਰ ਦਾ। ਕਹਿੰਦੇ ਚੰਗਾ ਹੁਣ ਭੁਗਤ ਲਓ ਤੁਹਾਡਾ ਪਰਲੋਕ ਸਵਾਰ। ਫਿਰ ਗੁਰੂ ਅਮਰਦਾਸ ਮਹਾਰਾਜ ਉਸ ਪੰਡਿਤ ਦੁਰਗਾ ਦੱਤ ਨੂੰ ਕਹਿਣ ਲੱਗੇ, ਗੁਰਮੁਖਾ ਇੱਕ ਸੁੱਖ ਲੈ ਲਾ, ਤੂੰ ਲੋਕ ਦਾ ਲੈ ਲਾ ਚਾਹੇ ਪਰਲੋਕ ਦਾ। ਉਹ ਕਹਿਣ ਲੱਗਿਆ ਮਹਾਰਾਜ ਧਨਹੀਨ ਜਨ ਜਾਗਣਾ ਸੁਹਾਏ, ਧਨ ਤੋਂ ਬਿਨਾਂ ਤਾਂ ਇੱਥੇ ਵੀ ਦੁਨੀਆਂ ਰਿਸ਼ਤੇਦਾਰ ਸਕੇ ਭੈਣ ਭਾਈ ਨਹੀਂ ਪੁੱਛਦੇ, ਜੇ ਮੈਂ ਇੱਥੇ ਦਾ ਧਨ ਲੈ ਲਿਆ ਮੈਨੂੰ ਪਰਲੋਕ ਵਿੱਚ ਕਿਸੇ ਨੇ ਨਹੀਂ ਪੁੱਛਣਾ। ਮਹਾਰਾਜ ਤੁਹਾਡੇ ਹੱਥ ਵਿੱਚ ਸਭੋ ਕੁਛ ਹੀ, ਤੁਸੀਂ ਤਾਂ ਸਿਰਫ ਦ੍ਰਿਸ਼ਟੀ ਕਰਨੀ ਹੈ, ਜੀਵ ਤੋਂ ਮਾੜਾ ਜਿਹਾ ਰਸਨਾ ਤੋਂ ਬੋਲਣਾ ਹੀ, ਸੁੱਖ ਤਾਂ ਤੁਹਾਡੇ ਅੱਗੇ ਪਿੱਛੇ ਨੱਠੇ ਫਿਰਦੇ ਆ, ਤੁਸੀਂ ਇੱਧਰ ਨੂੰ ਦ੍ਰਿਸ਼ਟੀ ਕਰ ਦੋਗੇ ਸੁੱਖ ਉਸੇ ਪਾਸੇ ਨੂੰ ਚਲੇ ਜਾ। ਮਹਾਰਾਜ ਦੀਪਾਂ ਦੇ ਤੁਸੀਂ ਤਾਰਨ ਵਾਸਤੇ ਆਏ ਹੋ, ਮੈਂ ਕਿਰਪਾ ਕਰਕੇ ਤੁਸੀਂ ਮਹਾਰਾਜ ਮੈਨੂੰ ਦੋਏ ਸੁੱਖ ਬਖਸ਼ ਦਿਓ। ਇੱਡੇ ਦਿਆਲੂ ਸਨ ਗੁਰੂ ਅਮਰਦਾਸ ਮਹਾਰਾਜ, ਕਹਿਣ ਲੱਗੇ ਜਾ ਭਾਈ ਤੈਨੂੰ ਦੋਏ ਲੋਕ ਬਖਸ਼। ਇਸ ਵੇਲੇ ਉਹ ਪਰਿਵਾਰ ਜਿਹੜਾ ਬਹੁਤ ਅਮੀਰ ਪਰਿਵਾਰ ਹੈ ਸਾਧ ਸੰਗਤ ਜੀ, ਇਹ ਗੁਰੂ ਅਮਰਦਾਸ ਮਹਾਰਾਜ ਜਿਹੜਾ ਵੀ ਕੋਈ ਆ ਕੇ ਪੈਰਾਂ 'ਤੇ ਡਿੱਗਿਆ ਉਹਨੂੰ ਉਸੇ ਵੇਲੇ ਕਿਰਪਾ ਕਰ ਦਿੱਤਾ। ਮਾਈ ਦਾ ਰੋਣਾ ਸੁਣਿਆ ਸਤਿਗੁਰੂ ਜੀ ਨੇ, ਭਾਈ ਬੱਲੂ ਨੂੰ ਕਹਿਣ ਲੱਗੇ ਜਾ ਭਾਈ ਦੇਖੋ ਕੌਣ ਰੋਂਦਾ। ਸਾਧ ਸੰਗਤ ਜੀ ਤੜਕੇ ਦਾ ਟਾਈਮ ਹੈ, ਸਤਿਗੁਰੂ ਜੀ ਇਸ਼ਨਾਨ ਕਰਕੇ ਪਰਮੇਸ਼ਰ ਦੀ ਯਾਦ ਵੀ ਜੁੜੇ ਨੇ, ਤੇ ਉਹ ਭਾਈ ਬੱਲੂ ਨੇ ਜਾ ਕੇ ਦੇਖਿਆ ਕਿ ਮਾਈ ਰੋ ਰਹੀ ਆ, ਉਹਦਾ ਇਕਲੌਤਾ ਪੁੱਤਰ ਸੀ ਮਰ ਗਿਆ। ਉਹਨੇ ਆ ਕੇ ਦੱਸਿਆ ਮਹਾਰਾਜ ਕਿ ਮਾਤਾ ਉਹਦਾ ਪੁੱਤਰ ਦੇਈਏ ਤਾਂ ਆਪਣਾ ਸ਼ਾਂਤ ਹੋ ਗਿਆ। ਸਤਿਗੁਰੂ ਜੀ ਕਹਿਣ ਲੱਗੇ ਜਾਓ ਮਾਤਾ ਨੂੰ ਕਹੋ ਚੁੱਪ ਕਰ ਜਾਵੇ, ਉਹਦੇ ਪੁੱਤਰ ਨੂੰ ਦਿਨ ਚੜੇ ਅਸੀਂ ਜਿੰਦਾ ਕਰ ਦੇਣਾ। ਉਹ ਮਾਤਾ ਦਾ ਮਨ ਕਿੱਥੇ ਪੜੇ, ਮਾਤਾ ਫਿਰ ਦੋਨੋਂ ਹਟੀ ਨਾ। ਸਾਧ ਸੰਗਤ ਜੀ ਜਦੋਂ ਫਿਰ ਸਤਿਗੁਰੂ ਜੀ ਨੇ ਫਿਰ ਜਮ ਨੂੰ ਸੱਦ ਕੇ ਉਸ ਵੇਲੇ ਕਹਿਣ ਲੱਗੇ ਭਾਈ ਜਿੰਨਾ ਚਿਰ ਅਸੀਂ ਤੂੰ ਇੱਥੇ ਪੜਨਾ ਨਹੀਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ। 22 ਸਾਲ ਗੁਰੂ ਅਮਰਦਾਸ ਮਹਾਰਾਜ ਗੁਰਗੱਦੀ ਤੇ ਰਹੇ, 22 ਸਾਲ ਗੋਇੰਦਵਾਲ ਸਾਹਿਬ ਦੇ ਵਿੱਚ ਕੋਈ ਮੌਤ ਨਹੀਂ। ਜਮ ਨੂੰ ਸੱਦ ਕੇ ਉਸੇ ਵੇਲੇ ਕਹਿਤਾ, ਇੱਡੇ ਸਾਧ ਸੰਗਤ ਜੀ ਨਰਮ ਦਿਲ ਸਨ ਗੁਰੂ ਅਮਰਦਾਸ, 22 ਸਾਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੋਈ ਮੌਤ ਨਹੀਂ। ਉਸ ਤੋਂ ਬਾਅਦ ਸਾਧ ਸੰਗਤ ਜੀ ਫਿਰ ਗੁਰੂ ਅਮਰਦਾਸ ਮਹਾਰਾਜ ਦਾ ਇਹ ਲੰਗਰ ਜਿਹੜਾ ਚੱਲ ਰਿਹਾ ਦੁਨੀਆਂ ਦੇ ਵਿੱਚ ਅਲੌਕਿਕ ਲੰਗਰ ਹੈ। ਸਤਿਗੁਰੂ ਜੀ ਸ਼ਾਮ ਨੂੰ ਸਾਰਾ ਹੀ ਲੰਗਰ ਜਿੰਨਾ ਵੱਧ ਜਾਂਦਾ ਸੀ ਨਾ ਸਾਰਾ ਹੀ ਦਰਿਆ ਵਿੱਚ ਰੋੜ ਦਿੰਦੇ ਸੀ, ਭਾਂਡੇ ਮਾਂਜ ਕੇ ਮੂਹਰੇ ਮਾਰ ਦਿੰਦੇ, ਸਵੇਰ ਨੂੰ ਨਵੇਂ ਸਿਰੋਂ ਪਦਾਰਥ ਫਿਰ ਆਉਂਦੇ ਸੀ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਅੰਸ ਵਾਸ ਬਾਬਾ ਗੁਰਦਿਆਲ ਸਿੰਘ ਜੀ, ਇਹ ਪਹਿਲਾਂ ਜਨਮਦਿਨ ਮਨਾਇਆ ਨਹੀਂ ਸੀ ਜਾਂਦਾ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਉਸ ਵੇਲੇ ਸ਼ੁਰੂ ਕੀਤਾ ਸੀ ਗੁਰੂ ਅਮਰਦਾਸ ਮਹਾਰਾਜ ਦਾ ਜਨਮਦਿਨ, ਪਾਠੀ ਵੀ ਉੱਥੋਂ ਆਇਆ ਕਰਦੇ ਸੀ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆਪਣੇ ਦੇਖ ਰੇਖ ਵਿੱਚ ਮਨਾਇਆ ਕਰਦੇ ਸੀ। ਸੋ ਉਹਨਾਂ ਦੀ ਚਲਾਈ ਹੋਈ ਮਰਜ਼ਾਦਾ ਦੇ ਅਨੁਸਾਰ ਦਾਸਤਾਂ ਉਹਨਾਂ ਦੇ ਸੇਵਾਦਾਰ ਆ, ਉਹਨਾਂ ਨੇ ਚਲਾਈਆਂ ਹੋਈਆਂ ਰੇਤਾਂ ਨੇ ਉਹ ਵੀ ਬਰਕਰਾਰ ਰੱਖਣੀਆਂ ਬੜੀਆਂ ਔਖੀਆਂ ਨੇ। ਸਾਧ ਸੰਗਤ ਜੀ, ਨਾ ਤਾਂ ਉਹਨੀ ਸਮਰੱਥਾ ਹੋਵੇ ਤੇ ਨਾ ਇਹਨਾਂ ਨੂੰ ਅਸੀਂ ਬਰਕਰਾਰ ਰੱਖੀਏ, ਤੇ ਨਾ ਉਹਨਾਂ ਤਪ ਤੇਜ ਹੋਵੇ, ਨਾ ਉਹਨੀ ਸਮਰੱਥਾ ਹੋਵੇ। ਇਹ ਤਾਂ ਸਤਿਗੁਰੂ ਜੀ ਆਪ ਹੀ ਆਪਣੇ ਬਖਸ਼ਿਸ਼ ਕਰਕੇ ਇਹ ਜੀਵਾਂ ਦੇ ਉੱਤੇ ਦਇਆ ਕਰਕੇ ਮੁੜ ਕੇ ਰਹੋ ਰੇਤਾਂ ਚੱਲਦੀਆਂ ਰੱਖ ਲੈਣ ਤਾਂ ਉਹਨਾਂ ਦੀ ਬਖਸ਼ਿਸ਼ ਹੈ। ਸੋ ਉਹ ਪਰਿਵਾਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਏ ਪਰਿਵਾਰ ਸਨ, ਤੇ ਬਾਬਾ ਜਵਾਲਾ ਸਿੰਘ ਜੀ ਨੇ ਗੁਰੂ ਅਮਰਦਾਸ ਮਹਾਰਾਜ ਦਾ ਇਹ ਜਿਹੜਾ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ ਸੀ, ਭਾਵੇਂ ਕੁਛ ਵਿਦਵਾਨ ਆਪਣੇ ਆਪ ਨੂੰ ਸਮਝਣ ਵਾਲੇ ਲੋਕਾਂ ਨੇ ਇਹਨੂੰ ਅੱਗੇ ਪਿੱਛੇ ਕਰ ਦਿੱਤਾ ਕਿ ਇਹ ਅਖੰਡ ਪਾਠ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਦੇ ਹੁੰਦੇ ਸੀ ਮੌਲੀ ਸਾਹਿਬ, ਤੇ ਸਾਧ ਸੰਗਤ ਜੀ ਹੁਣ ਉਹ ਕੁਛ ਆਪਣੇ ਆਪ ਨੂੰ ਵਿਦਵਾਨ ਲੋਕ ਸਮਝਣ ਲੱਗ ਗਏ। ਵਿਦਵਤਾ ਤਾਂ ਹੈ ਨਹੀਂ ਸੀ, ਕੰਮ ਤਾਂ ਕੋਠਾ ਕਰ ਦਿੱਤਾ, ਜੋ ਆਪਣੇ ਆਪ ਨੂੰ ਵਿਦਵਾਨ ਕੋਈ ਡਾਕਟਰ ਬਣ ਗਿਆ, ਕੋਈ ਕੁਛ ਬਣ ਗਿਆ, ਆਪੇ ਅਹੁਦੇ ਲੈ ਕੇ ਬੈਠ ਗਏ ਤੇ ਦੁਨੀਆਂ ਦੇ ਵਿੱਚ ਦੁਬਿਧਾ ਖੜੀ ਕਰ ਦਿੱਤਾ। ਸਭ ਤੋਂ ਪਹਿਲਾ ਇੱਕ ਅਸਥਾਨ ਇਹ ਮੌਲੀ ਸਾਹਿਬ ਹੈ ਜਿੱਥੇ ਗੁਰੂ ਅਮਰਦਾਸ ਮਹਾਰਾਜ ਨੇ ਸਭ ਤੋਂ ਪਹਿਲਾ ਅਸਥਾਨ ਇਹ ਸਿੱਖ ਧਰਮ ਦਾ ਬਣਾਇਆ ਸੀ। ਇਸ ਅਸਥਾਨ ਤੋਂ 22 ਮੰਜੀਆਂ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਚਾਰ ਫਰਮਾ ਕੇ 4 ਪੀੜ੍ਹੇ ਤੇ 22 ਮੰਜੀਆਂ ਗੁਰਸਿੱਖ ਜਿਹੜੇ ਸ੍ਰੇਸ਼ਟ ਗੁਰਸਿੱਖ ਸਨ ਉਹਨਾਂ ਨੂੰ ਸਤਿਗੁਰੂ ਜੀ ਨੇ ਹਿੰਦੁਸਤਾਨ ਦੇ ਵਿੱਚ ਜਗ੍ਹਾ ਜਗ੍ਹਾ ਤੇ ਮੰਜੀਆਂ ਸਥਾਪਿਤ ਕੀਤੀਆਂ। ਉਹਨਾਂ ਦੇ ਵਿੱਚੋਂ ਇੱਕ ਮੰਜੀ ਗੜ੍ਹ ਸ਼ੰਕਰ ਦੇ ਇਲਾਕੇ ਦੇ ਵਿੱਚ ਬਾਬਾ ਗੰਗਦਾਸ ਜੀ ਦੀ ਮੰਜੀ ਹੈ। ਬਾਬਾ ਗੰਗਦਾਸ ਜੀ ਗੜ੍ਹ ਸ਼ੰਕਰ ਦੇ ਰਹਿਣ ਵਾਲੇ ਸਨ ਤੇ ਗਰੀਬੀ ਬੜੀ ਸੀ। ਸਾਧ ਸੰਗਤ ਜੀ ਚੱਲ ਕੇ ਉਹਨਾਂ ਨੂੰ ਪਤਾ ਲੱਗਿਆ ਗੁਰੂ ਅਮਰਦਾਸ ਮਹਾਰਾਜ ਗੁਰਗੱਦੀ ਤੇ ਬੈਠੇ ਆ। ਇੱਥੇ ਬਾਬਾ ਗੰਗਦਾਸ ਜੀ ਜਦੋਂ ਇਹ ਮੌਲੀ ਦੀ ਸੇਵਾ ਚੱਲਦੀ ਸੀ ਵਿੱਚੋਂ ਮੌਲੀ ਦੇ ਵਿੱਚੋਂ, ਹੁਣ ਤਾਂ ਮਸ਼ੀਨਾਂ ਬਣ ਗਈਆਂ ਬੜੀ ਛੇਤੀ ਕੰਮ ਹੋ ਜਾਂਦੇ ਆ, ਉਸ ਵੇਲੇ ਸਾਰੀ ਮਿੱਟੀ ਸਤਿਗੁਰੂ ਜੀ ਨੇ ਕਈਆਂ ਦੇ ਨਾਲ ਟੋਕਰਿਆਂ ਦੇ ਨਾਲ ਕੱਢ ਕੱਢ ਕੇ ਬਾਹਰ ਸੁੱਟੀ ਸੀ। ਤੇ ਉਹ ਬਾਬਾ ਗੰਗਦਾਸ ਜੀ ਆ ਕੇ ਸੇਵਾ ਕਰਦੇ ਰਹੇ ਮੌਲੀ ਦੀ। ਸੇਵਾ ਕਰਦਿਆਂ ਕਰਦਿਆਂ ਗੁਰੂ ਅਮਰਦਾਸ ਮਹਾਰਾਜ ਪੁੱਛਣ ਲੱਗੇ, ਭਾਈ ਗੁਰਮੁਖ ਨਾ ਤੂੰ ਕਿਹੜੇ ਇਲਾਕੇ ਚੋਂ ਆਇਆ? ਕਹਿਣ ਲੱਗਿਆ, ਮਹਾਰਾਜ ਮੈਂ ਦੁਆਬੇ ਦੇ ਵਿੱਚੋਂ ਗੜ੍ਹ ਸ਼ੰਕਰ ਦੇ ਇਲਾਕੇ ਵਿੱਚੋਂ ਆਇਆ। ਸਤਿਗੁਰੂ ਜੀ ਕਹਿਣ ਲੱਗੇ, ਤੇਰੀ ਕੀ ਭਾਵਨਾ, ਕਿਹੜੀ ਇੱਛਾ ਲੈ ਕੇ ਤੂੰ ਸੇਵਾ ਕਰਨਾ ਹੈ? ਕਹਿਣ ਲੱਗਿਆ, ਮਹਾਰਾਜ ਮੈਨੂੰ ਗਰੀਬੀ ਬੜੀ ਹੋਈ ਵਿੱਚ, ਸਵੇਰ ਨੂੰ ਰੋਟੀ ਜੁੜ ਜਾਂਦੀ ਹੈ, ਸ਼ਾਮ ਨੂੰ ਨਹੀਂ ਜੁੜਦੀ, ਸ਼ਾਮ ਦੀ ਜੁੜਦੀ, ਸਵੇਰ ਨੂੰ ਨਹੀਂ ਜੁੜਦੀ। ਗੁਰੂ ਅਮਰਦਾਸ ਮਹਾਰਾਜ ਬੜੇ ਦਿਆਲੂ ਸਨ, ਥੋੜ੍ਹੀ ਜਿਹੀ ਮਾਇਆ ਦੇ ਕੇ ਕਹਿਣ ਲੱਗੇ, ਲੈ ਭਾਈ ਆ ਮਾਇਆ ਲੈ ਜਾ, ਹੁਣ ਤੂੰ ਗੜ੍ਹ ਸ਼ੰਕਰ ਇਲਾਕੇ ਵਿੱਚ ਨਾ ਰਹੀ, ਦੂਸਰੇ ਕਿਸੇ ਜਗ੍ਹਾ 'ਤੇ ਚੱਲ ਕੇ ਆਪਣਾ ਕਾਰੋਬਾਰ ਖੋਲ ਲਈ, ਗੁਰੂ ਨਾਨਕ ਸਾਹਿਬ ਭਲੀ ਕਰੂ ਦੇ ਪਰ ਕਿਸੇ ਨੂੰ ਦੱਸੀ ਨਾ, ਮੈਨੂੰ ਗੁਰੂ ਅਮਰਦਾਸ ਜੀ ਨੇ ਪੈਸੇ ਦਿੱਤੇ। ਸਾਧ ਸੰਗਤ ਜੀ ਫਿਰ ਉਹ ਗੰਗਦਾਸ ਦਿੱਲੀ ਚਲਿਆ ਗਿਆ। ਦਿੱਲੀ ਜਾ ਕੇ ਉਹਨੇ ਆਪਣਾ ਕਾਰੋਬਾਰ ਖੋਲ ਲਿਆ, ਬੜੀਆਂ ਬੜੀਆਂ ਦੁਕਾਨਾਂ, ਬੜੇ ਬੜੇ ਮਨੀਬ ਰੱਖ ਲਿਆ, ਬੈਠਾ ਆਪ ਗਲੇਲੇ ਦੇ ਉੱਪਰ, ਗੰਗੂ ਸ਼ਾਹ ਬਣ ਗਿਆ। ਤੇ ਬੜੀ ਮਾਇਆ, ਪਤਾ ਨਾ ਲੱਗੇ ਗੰਗੂ ਸ਼ਾਹ ਨੇ ਗਲੇਲੇ ਤੇ ਬੈਠਾ ਹੋਣਾ, ਮਨੀਮਾ ਨੇ ਹਿਸਾਬ ਕਿਤਾਬ ਕਰ ਕਰਕੇ ਦੁਕਾਨਾਂ ਚਲਾਈ ਜਾਣੀਆਂ, ਕਿੰਨੀਆਂ ਦੁਕਾਨਾਂ ਬਣਾ ਲਈ। ਤੇ ਇੱਕ ਦਿਨ ਫਿਰ ਗੰਗੂ ਦੇ ਗੁਆਂਢ ਦੇ ਵਿੱਚ ਕਿਸੇ ਦੀ ਲੜਕੀ ਦੀ ਸ਼ਾਦੀ ਸੀ, ਉਹ ਸ਼ਾਦੀ ਉਹਨੇ ਫਿਰ ਗੰਗੂ ਦੇ ਘਰ ਵਾਲੀ ਨਾਲ ਗੱਲ ਕੀਤੀ ਵੀ ਸਾਡੇ ਲੜਕੀ ਦੀ ਸ਼ਾਦੀ ਹੈ, ਗਰੀਬੀ ਬੜੀ ਹੋਈ, ਉਹ ਬੀਬੀਆਂ ਦੇ ਸੁਭਾਅ ਹੁੰਦੇ ਕੋਲ ਦਰ ਰੱਖ ਨਹੀਂ ਸਕਦੀ। ਉਹ ਕਹਿਣ ਲੱਗੀ, ਦੱਸੀ ਤਾਂ ਕਿਸੇ ਨੂੰ ਭੈਣੇ ਹੈ ਨਾ, ਸਾਨੂੰ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਸੀ, ਉਹਨਾਂ ਨੇ ਸਾਨੂੰ ਮਾਇਆ ਦਿੱਤੀ ਸੀ ਤੇ ਸਾਡਾ ਮਾਇਆ ਉਹਨਾਂ ਦੀ ਕਿਰਪਾ ਨਾਲ ਹੀ ਸਾਡਾ ਕਾਰੋਬਾਰ ਚੰਗਾ ਚੱਲ ਗਿਆ। ਉਹ ਫਿਰ ਜਿਹੜਾ ਗੁਰਮੁਖ ਸੀ ਗੁਆਂਢੀ ਬਾਬਾ ਗੰਗਦਾਸ ਹੈ, ਉਹ ਫਿਰ ਇੱਥੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਆ ਕੇ ਸੇਵਾ ਕਰਨ ਲੱਗ ਪਿਆ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਗੁਰਮੁਖਾ ਤੂੰ ਕਿਸ ਤਰ੍ਹਾਂ ਆਇਆ ਭਾਈ? ਕਹਿਣ ਲੱਗਿਆ, ਮਹਾਰਾਜ ਸਾਡੇ ਪਿੰਡ ਦਾ ਇੱਕ ਅੰਗੂ ਸੀ, ਤੁਹਾਡੇ ਕੋਲ ਸੇਵਾ ਕਰਦਾ ਸੀ, ਮਹਾਰਾਜ ਤੁਸੀਂ ਉਹਨੂੰ ਥੋੜ੍ਹੀ ਜਿਹੀ ਮਾਇਆ ਦਿੱਤੀ ਸੀ ਤੇ ਉਹਦਾ ਕਾਰੋਬਾਰ ਬਹੁਤ ਵਧਿਆ ਹੋਇਆ, ਤੇ ਕਿਰਪਾ ਕਰਕੇ ਮੇਰੀ ਲੜਕੀ ਦੀ ਸ਼ਾਦੀ ਹੈ, ਮੈਨੂੰ ਥੋੜ੍ਹੀ ਜਿਹੀ ਮਾਇਆ ਦੇ ਦਿਓ ਤਾਂ ਮੇਰਾ ਕਾਰ ਵਿਹਾਰ ਵਧੀਆ ਹੋ ਜਾਊਗਾ। ਗੁਰੂ ਅਮਰਦਾਸ ਮਹਾਰਾਜ ਨੇ ਇੱਕ ਚਿੱਠੀ ਲਿਖੀ, ਚਿੱਠੀ ਲਿਖ ਕੇ ਉਹਨੂੰ ਕਹਿਣ ਲੱਗੇ, ਭਾਈ ਗੁਰਮੁਖਾ ਇੱਦਾਂ ਕਰ, ਤੂੰ ਗੰਗੂ ਸ਼ਾਹ ਦੇ ਕੋਲ ਚਲਿਆ ਜਾ, ਸਾਡੀ ਚਿੱਠੀ ਦਿਖਾ ਦੇਈ, ਉਹਨੂੰ ਕਹੀ ਤੈਨੂੰ ਥੋੜ੍ਹੇ ਜਿਹਾ ਪੈਸੇ ਦੇ ਦੂੰਗਾ, ਤੇਰਾ ਕਾਰ ਵਿਹਾਰ ਵਧੀਆ ਹੋ ਜਾਊਗਾ, ਲੜਕੀ ਦੀ ਸ਼ਾਦੀ ਵਧੀਆ ਹੋ ਜਾਊ। ਉਹ ਫਿਰ ਗੁਰਮੁਖ ਪਿਆਰਾ ਗੰਗੂ ਦੇ ਕੋਲ ਦਿੱਲੀ ਪਹੁੰਚਿਆ, ਕਹਿਣ ਲੱਗਿਆ, ਮਹਾਰਾਜ ਮੈਨੂੰ ਗੁਰੂ ਅਮਰਦਾਸ ਮਹਾਰਾਜ ਨੇ ਚਿੱਠੀ ਦਿੱਤੀ ਹੈ। ਉਹਨੇ ਜਦ ਚਿੱਠੀ ਪੜ੍ਹੀ, ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦਾ ਐਡਰੈਸ ਪੜ੍ਹਿਆ, ਕਹਿਣ ਲੱਗਾ ਵੀ ਗੁਰਮੁਖਾ ਉਹਨਾਂ ਨੂੰ ਭੁਲੇਖਾ ਲੱਗ ਗਿਆ, ਮੈਂ ਤਾਂ ਉਹਨਾਂ ਦੀ ਕੋਈ ਮਾਇਆ ਦੇਣੀ ਨਹੀਂ ਹੈ। ਉਹ ਕਹਿਣ ਲੱਗਾ ਜੀ ਮੈਨੂੰ ਉਹਨੇ ਚਿੱਠੀ ਦਿੱਤੀ ਹੈ। ਕਹਿਣ ਲੱਗੇ, ਅਸੀਂ ਆਪਣੇ ਮੁਨੀਮਾਂ ਨੂੰ ਕਹਿਣ ਲੱਗਿਆ ਖੋਲੋ ਤਾਂ ਭਾਈ ਆਪਣੀਆਂ ਬਹੀਆਂ ਖੋਲੋ ਤਾਂ, ਆਪਾਂ ਕੋਈ ਗੋਇੰਦਵਾਲ ਸਾਹਿਬ ਵਾਲਿਆਂ ਦਾ ਪੈਸਾ ਤਾਂ ਦੇਣਾ ਨਹੀਂ। ਉਹ ਮੁਨੀਮਾਂ ਨੇ ਬਹੀਆਂ ਖੋਲੀਆਂ, ਪੁਰਾਣੀਆਂ ਕਹਿੰਦੇ ਜੀ ਅਸੀਂ ਤਾਂ ਕੋਈ ਪੈਸਾ ਗੋਇੰਦਵਾਲ ਸਾਹਿਬ ਵਾਲਿਆਂ ਦਾ ਦੇਣਾ ਨਹੀਂ। ਉਹ ਫਿਰ ਗੰਭੂ ਸਾਹਿਬ ਕਹਿਣ ਲੱਗਿਆ ਗੁਰਮੁਖਾ ਜਾ ਗੁਰੂ ਅਮਰਦਾਸ ਮਹਾਰਾਜ ਨੂੰ ਭੁਲੇਖਾ ਲੱਗ ਗਿਆ, ਅਸੀਂ ਤਾਂ ਉਹਨਾਂ ਦਾ ਕੋਈ ਪੈਸਾ ਦੇਣਾ ਨਹੀਂ, ਸਾਡੀਆਂ ਤਾਂ ਬਹੀਆਂ ਸਾਫ ਆ, ਜੇ ਉਹਨਾਂ ਦਾ ਦੇਣਾ ਹੁੰਦਾ ਤਾਂ ਤੈਨੂੰ ਅਸੀਂ ਦਿੰਦੇ। ਉਹ ਫਿਰ ਗੁਰਮੁਖ ਪਿਆਰਾ ਦੁਆਰਾ ਫਿਰ ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਇਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਉਹ ਮੈਨੂੰ ਮਾਇਆ ਦਿੱਤੀ ਨਹੀਂ ਆ, ਉਹ ਕਹਿੰਦਾ ਵੀ ਸਾਡੀਆਂ ਬਹੀਆਂ ਸਾਫ ਹੈ, ਅਸੀਂ ਤਾਂ ਉਹਨਾਂ ਦਾ ਕੋਈ ਪੈਸਾ ਦੇਣਾ ਹੀ ਨਹੀਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਾ ਭਾਈ ਜੇ ਬਹੀਆਂ ਸਾਫ ਹੈ ਤਾਂ ਗੁਰੂ ਨਾਨਕ ਸਾਹਿਬ ਸਾਫ ਹੀ ਕਰ ਦੂੰਗੇ, ਤਾਂ ਤੇਰਾ ਕਾਰ ਬਿਹਾਰ ਗੁਰੂ ਨਾਨਕ ਸਾਹਿਬ ਕਿਰਪਾ ਹੋ ਕੇ ਲੜਕੀ ਦੀ ਸ਼ਾਦੀ ਹੋ ਜੂ। ਉਸ ਫਿਰ ਗੰਭੂ ਦਾ ਸਾਧ ਸਮਝੀ ਸਾਰਾ ਕਾਰੋਬਾਰ ਹੀ ਠੱਪ, ਸਾਰਾ ਕੁਛ ਵਿਕ ਗਿਆ, ਦੁਕਾਨਾਂ ਵਿਕ ਗਈਆਂ। ਫਿਰ ਉਹ ਗੰਭੂ ਨੂੰ ਮੁੜ ਕੇ ਚੇਤਾ ਆਇਆ, ਕਹੋ ਅਮੀਰ ਤਵੀ ਨਾਲ ਜਾ ਕੇ ਜਮਕਾ ਡੰਡ ਮੂੰਡ ਮੈਂ ਲਾ ਗਏ। ਜਦੋਂ ਬੰਦੇ ਦੇ ਸਿਰ ਚ ਪੈਂਦੀ ਆ ਫਿਰ ਉਹਨੂੰ ਹੋਸ਼ ਆਉਂਦੀ ਆ, ਉਹ ਮੈਂ ਕੀ ਗਲਤ ਕੰਮ ਕਰ ਬੈਠੇ। ਸਾਧ ਸਿੰਘ ਜੀ ਫਿਰ ਚੱਲ ਕੇ ਉਹ ਗੰਭੂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਪਹੁੰਚਿਆ, ਮਹਾਰਾਜ ਗਲਤੀ ਹੋ ਗਈ, ਮਾਫ਼ੀ ਦੇ ਦਿਓ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਗੁਰਮੁਖਾ ਮੈਂ ਤਾਂ ਤੈਨੂੰ ਕੁਛ ਕਿਹਾ ਨਹੀਂ, ਤੂੰ ਆਪੇ ਹੀ ਕਹਿੰਦਾ ਸੀ ਬਹੀਆਂ ਸਾਫ ਆ ਤੇ ਬਹੀਆਂ ਤੇਰੀਆਂ ਸਾਫ ਹੋ ਗਈਆਂ। ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਗਲਤੀ ਹੋ ਗਈ ਆ। ਕਹਿਣ ਲੱਗੇ ਭਾਈ ਇਹਦਾ ਕਾਰਨ, ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਤੂੰ ਗੜਸੰਗਰ ਦੇ ਇਲਾਕੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਪ੍ਰਚਾਰ ਕਰ। ਉਹ ਕਹਿਣ ਲੱਗਿਆ ਮਹਾਰਾਜ ਜਾਂਦਾ ਤੁਸੀਂ ਮੈਨੂੰ ਪਹਿਲਾਂ ਹੀ ਇਸ ਪਾਸੇ ਲਾ ਦਿੰਦੇ ਆਉਂਦੇ, ਫਿਰ ਤਾਂ ਮੈਂ ਇੱਧਰ ਲੱਗ ਜਾਣਾ ਸੀ, ਹੁਣ ਤੁਸੀਂ ਇੱਕ ਵਾਰ ਮੈਨੂੰ ਮਾਇਆ ਦਾ ਰੰਗ ਦਿਖਾ ਦਿਓ। ਉਹ ਮੈਂ ਹੁਣ ਮਾਇਆ ਦਾ ਰੰਗ ਮੇਰੀ ਸੁਰਤੀ ਉੱਥੇ ਹੀ ਜੁੜੀ ਹੋਈ ਆ, ਮੈਨੂੰ ਦੂਜੀ ਗੱਲ ਸੁੱਝਦੀ ਨਹੀਂ ਆ, ਰੱਬ ਦਾ ਤਾਂ ਮੈਨੂੰ ਯਾਦ ਆਉਂਦੀ ਨਹੀਂ। ਮੈਂ ਤਾਂ ਮੁੜ ਮੁੜ ਕੇ ਉਹਨੂੰ ਦੇਖੀ ਤਾਂ ਨਾ ਗਵਾਚੇ ਹੋਏ ਸਮਾਨ ਨੂੰ ਲੱਭਣ ਦੀ ਕੋਸ਼ਿਸ਼, ਤੇ ਮਹਾਰਾਜ ਮੈਨੂੰ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਛੋਟੀ ਦਿੱਤੀ ਛੜੀ, ਛੋਟੀ ਜਿਹੀ ਐਡੀ ਛੋਟੀ ਆ, ਕਹਿੰਦੇ ਲੈ ਭਾਈ ਜਿੰਨਾ ਚਿਰ ਤੇਰੇ ਹੱਥ ਵਿੱਚ ਰਹੂਗੀ ਤੈਨੂੰ ਗੁਰੂ ਨਾਨਕ ਸਾਹਿਬ ਦਾ ਨਾਮ ਦਿਸੂਗਾ। ਉਹ ਅੱਜ ਵੀ ਛੋਟੀ ਉਹਨਾਂ ਦੇ ਗੰਭੂ ਸਾਹਿਬ ਦੇ ਬਾਬਾ ਕੰਘ ਦਾਸ ਦੇ ਉਹਨਾਂ ਦੇ ਅਸਥਾਨ ਦੇ ਉੱਤੇ ਪਈ ਆ। ਉਹ ਉਹਨਾਂ ਨੇ ਇੱਕ ਲੰਗਰ ਉੱਥੇ ਗੜ ਸ਼ੰਕਰ ਦੇ ਨੇੜੇ ਬਣਾਇਆ, ਉਹਨੂੰ ਭਾਗੋ ਗੁਰੂ ਵੀ ਕਹਿੰਦੇ ਆ। ਅੱਜ ਵੀ ਗੱਦੀ ਉਹਨਾਂ ਦੀ ਚੱਲਦੀ ਹੈ, ਦੋ ਤਿੰਨ ਜਗ੍ਹਾ ਦੇ ਅਸਥਾਨ ਉਹਨਾਂ ਦੇ ਬਣੇ ਹੋਏ ਨੇ, ਤੇ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼ ਹੈ ਜਿਹਨੇ ਤੇ ਦ੍ਰਿਸ਼ਟੀ ਕੀਤੀ, ਜਿਹਨੂੰ ਸਾਧ ਸੰਗਤ ਦੀ ਬਖਸ਼ਿਸ਼ ਕੀਤੀ, ਉਹਦੇ ਅੰਦਰ ਪਰਮੇਸ਼ਰ ਦਾ ਨਾਮ ਚਲਾ ਗਿਆ। 22 ਮੰਜੀਆਂ ਦੇ ਵਿੱਚੋਂ 3 ਮੰਜੀਆਂ ਇਕੱਲੇ ਡੱਲੇ ਪਿੰਡ ਦੇ ਵਿੱਚ ਇੱਕ ਪੀੜਾ, 3 ਮੰਜੀਆਂ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼। ਉਸ ਵੇਲੇ 72 ਬ੍ਰਹਮ ਗਿਆਨੀ ਹੋਏ ਨੇ ਡੱਲੇ ਪਿੰਡ ਦੇ ਵਿੱਚ, ਜਿਹੜੇ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਸਦਕਾ। ਤੇ ਤੀਜੇ ਤਾਪ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਦੋਂ ਭਾਈ ਲਾਲੂ ਛਡਾ ਕੇ ਲਗਾ ਕੇ ਗਏ ਸੀ, ਭਾਈ ਲਾਲੂ ਜੀ ਉਹ ਭਾਈ ਡੱਲੇ ਪਿੰਡ ਦੇ ਹੋਏ ਨੇ, ਤੇ ਹੁਣ ਵੀ ਉੱਥੇ ਸਾਧ ਸਿੰਘ ਦੀ ਮੱਸਿਆ ਅਸੂ ਦੀ ਮੱਸਿਆ ਲੱਗਦੀ ਹੈ। ਉਸ ਅਸਥਾਨ ਤੇ ਡੱਲੇ ਪਿੰਡ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਹੁਰੇ ਵੀ ਨੇ, ਗੁਰੂ ਅਰਜਨ ਦੇਵ ਮਹਾਰਾਜ ਉੱਥੇ ਗੁਰੂ 6ਵੇਂ ਪਾਤਸ਼ਾਹ ਜੀ ਨੂੰ ਵਿਆਹੁਣ ਵਾਸਤੇ ਗਏ ਸੀ, ਤੇ ਉੱਥੇ ਕੌਲੀ ਭਾਈ ਸਾਹਿਬਾਨੀ ਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਹੁਕਮ ਅਨੁਸਾਰ ਕੌਲੀ ਲਾਈ ਸੀ। ਉਸ ਪਿੰਡ ਵਿੱਚ ਤੀਜਾ ਤਾਪ ਦਾ ਜੋ ਬੰਨ ਕੇ ਭਾਈ ਲਾਲੂ ਜੀ ਲੈ ਕੇ ਗਏ ਆ, ਅੱਜ ਵੀ ਉਸ ਪਿੰਡ ਵਿੱਚ ਇਸ਼ਨਾਨ ਦੁਨੀਆਂ ਕਰਦੀ ਆ, ਜਿਹਨਾਂ ਨੂੰ ਬੁਖਾਰ ਉੱਤਰਦਾ ਨਾ। ਉਹ ਸਤਿਗੁਰੂ ਅਮਰਦਾਸ ਮਹਾਰਾਜ ਜਦੋਂ ਹੁਣ ਵੀ ਕਿਸੇ ਨੂੰ ਤੀਜਾ ਤਾਪ ਚੜ੍ਹਦਾ, ਉਹ ਭਾਈ ਲਾਲੋ ਵਾਲੀ ਸਾਖੀ ਸੁਣਾਉਂਦੇ ਆ ਤੇ ਜਿਹਨਾਂ ਭਾਈ ਲਾਲੋ ਨੇ ਜਦੋਂ ਤੀਜੇ ਤਾਪ ਨੂੰ ਛੱਡਿਆ ਸੀ ਤੇ ਉਹਨੇ ਤੀਜੇ ਤਾਪ ਨੇ ਕਿਹਾ ਸੀ ਕਿ ਮਹਾਰਾਜ ਜਿੱਥੇ ਤੁਹਾਡੇ ਮੇਰੇ ਪ੍ਰਸੰਗ ਮਿਲਣ ਦਾ ਪ੍ਰਸੰਗ ਆਊਗਾ, ਜਿੱਦਾਂ ਤੁਸੀਂ ਮੈਨੂੰ ਛੱਡਿਆ ਤੇ ਜਿਹਨੂੰ ਮੈਂ ਚੜਿਆ ਹੋਊਗਾ ਮੈਂ ਉਹਨੂੰ ਛੱਡ ਜਾਵਾਂਗਾ। ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀਆਂ ਬਖਸ਼ਿਸ਼ਾਂ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਜੇ ਨਿਮਰਤਾ ਦੀ ਮਿਸਾਲ ਗੁਰੂ ਅਮਰਦਾਸ ਮਹਾਰਾਜ ਵਰਗੀ ਮਿਲਦੀ, ਜੇ ਸੇਵਾ ਵਰਗੀ ਮਿਸਾਲ ਗੁਰੂ ਅਮਰਦਾਸ ਮਹਾਰਾਜ ਵਰਗੀ ਮਿਲਦੀ, ਤੇ ਸਾਧ ਸੰਗਤ ਜੀ ਇਹ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਮਹਾਰਾਜ ਮਾਝੇ ਦੀ ਧਰਤੀ ਤੇ ਵੱਡੀ ਕਿਰਪਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤਕਰੀਬਨ ਸਤਿਗੁਰੂ ਜੀ ਨੇ ਕਿਰਪਾ ਬਹੁਤ ਹੀ ਮਾਝੇ ਤੇ ਕੀਤੀ। ਸੋ ਇਸ ਕਰਕੇ ਧਰਤੀ ਜਿਹੜੀ ਹੈ ਬੜੀ ਪਵਿੱਤਰ ਹੈ, ਸਾਰੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਪਏ ਨੇ, ਪਤਾ ਨਹੀਂ ਕਿੰਨੇ ਕੁ ਬ੍ਰਹਮ ਗਿਆਨੀ ਇੱਥੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਨੇ। ਭਾਈ ਦਾਤੂ ਨੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੀ ਸਰੀਰ ਸੱਚਖੰਡ ਜਾਣ ਤੋਂ ਬਾਅਦ ਕਿਸੇ ਗੁਰੂ ਅਮਰਦਾਸ ਮਹਾਰਾਜ ਗੱਦੀ ਤੇ ਬੈਠੇ ਤੇ ਭਾਈ ਦਾਤੂ ਨੇ ਆ ਕੇ ਗੱਦੀ ਲਾ ਲਈ ਸੀ ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਮਹਾਰਾਜ ਨੂੰ ਫੁੱਟ ਮਾਰ ਕੇ ਸਤਿਗੁਰੂ ਜੀ ਨੂੰ ਮੋਹਰੇ ਛੱਡ ਦਿੱਤਾ। ਗੁਰੂ ਅਮਰਦਾਸ ਮਹਾਰਾਜ ਉੱਠ ਕੇ ਉਸ ਭਾਈ ਦਾਤੂ ਦੇ ਚਰਨਾਂ ਨੂੰ ਪੁੱਟਣ ਲੱਗ ਗਏ, ਕਹਿਣ ਲੱਗੇ, ਗੁਰਮੁਖਾ ਮੈਂ ਤਾਂ ਮੋਢਾ ਆ, ਮੇਰੇ ਹੱਡ ਕਰੜੇ ਆ ਤੇ ਤੇਰੇ ਸੱਟ ਲੱਗੀ ਹੋਣੀ। ਸਾਧ ਸੰਗਤ ਜੀ, ਫਿਰ ਉਹ ਭਾਈ ਦਾਤੂ ਦੇ ਜੱਤ ਵਿੱਚ ਦਰਦ ਲੱਗ ਗਿਆ। ਉਹਦੇ ਤੋਂ ਬਾਅਦ ਫਿਰ ਦਰਦ ਗੁਰੂ ਅਰਜਨ ਦੇਵ ਮਹਾਰਾਜ ਨੇ ਹਟਾਈ, ਫਿਰ ਉਹ ਗੱਦੀ ਲਾ ਕੇ ਵੀ ਬੈਠ ਗਏ ਤੇ ਸਾਧ ਸੰਗਤ ਜੀ ਉਹ ਗੱਦੀ ਜਿਹੜਾ ਸਮਾਨ ਚੜਿਆ ਸੀ ਉਹ ਸਾਰਾ ਹੀ ਸਮਾਨ ਫਿਰ ਰਸਤੇ ਵਿੱਚ ਚੋਰਾਂ ਨੇ ਲੁੱਟ ਲਿਆ ਤੇ ਫਿਰ ਵੀ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਨੂੰ ਕੁਛ ਪਿਆ ਗਿਆ। ਇੱਥੋਂ ਉੱਠ ਕੇ ਬਾਸਰ ਕੇ ਪਿੰਡ ਨੂੰ ਚਲੇ ਤੇ ਬਾਬਾ ਬੁੱਢਾ ਜੀ ਹੋਰ ਸੰਗਤਾਂ ਬੜੀਆਂ ਬੇਮਨ ਹੋਈਆਂ, ਸਤਿਗੁਰੂ ਜੀ ਕਿਤੇ ਦਰਸ਼ਨ ਨਾ ਹੋਣ। ਫਿਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕੁਛ ਗੁਰਸਿੱਖਾਂ ਨੇ, ਬਾਬਾ ਜੀ ਤੁਸੀਂ ਕਹਿੰਦੇ ਹੋ ਸਾਨੂੰ ਵੀ ਕੁਛ ਦਿਸ ਜਾਂਦਾ, ਕਿਤੇ ਨਿਗਾਹ ਮਾਰ ਕੇ ਦੇਖੋ ਗੁਰੂ ਅਮਰਦਾਸ ਮਹਾਰਾਜ ਕਿੱਥੇ ਨੇ। ਬਾਬਾ ਬੁੱਢਾ ਜੀ ਵੀ ਬੜੇ ਮਹਾਨ ਗੁਰਸਿੱਖ, ਕਹਿਣ ਲੱਗੇ ਭਾਈ ਗੁਰਮੁਖੋ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਹੈ, ਇਹ ਗੁਰੂ ਅਮਰਦਾਸ ਮਹਾਰਾਜ ਦੀ ਘੋੜੀ ਹੈ, ਇਹ ਘੋੜੀ ਨੂੰ ਪਤਾ ਹੋਊਗਾ ਇੱਧਰ ਗੁਰੂ ਅਮਰਦਾਸ ਮਹਾਰਾਜ ਗਏ ਹੋਣਗੇ, ਆਪਾਂ ਸ਼ਿੰਗਾਰ ਕੇ ਇਹਦੇ ਉੱਤੇ ਆਪਾਂ ਇਹਨੂੰ ਮੋਹਰੇ ਸ਼ਿੰਗਾਰ ਕੇ ਇਹਨੂੰ ਮੋਹਰੇ ਲਾ ਲੈਂਦੇ ਹਾਂ, ਘੋੜੀ ਜਿੱਧਰ ਹੁਣ ਚਲੇ ਜਾਊਗੀ ਉੱਥੇ ਗੁਰੂ ਅਮਰਦਾਸ ਮਹਾਰਾਜ ਦਾ ਪਤਾ ਚੱਲ ਜੂਗਾ। ਬਾਬਾ ਬੁੱਢਾ ਜੀ ਮਹਾਰਾਜ ਹੋਰ ਬੜੇ ਗੁਰਸਿੱਖ ਤੇ ਪਾਓ ਘੋੜੀ ਨੂੰ ਮੋਹਰੇ ਲਾ ਕੇ ਦਿਸਰੇ ਪਾਸਰ ਕੇ ਪਿੰਡ ਵਿੱਚ ਗਏ। ਸਤਿਗੁਰੂ ਜੀ ਇੱਕ ਛੋਟੇ ਜਿਹੇ ਕੋਠੇ ਵਿੱਚ ਬੈਠੇ, ਮੋਹਰੇ ਲਿਖਿਆ ਹੋਇਆ ਜਿਹੜਾ ਕੋਈ ਕੁੰਡਾ ਖੋਲੇਗਾ ਉਹ ਸਾਡਾ ਸਿੱਖ ਨਹੀਂ। ਤੇ ਬਾਬਾ ਬੁੱਢਾ ਜੀ ਨੇ ਪਿਛਲੇ ਪਾਸੋਂ ਸੰਧ ਲਾ ਦੀ, ਹੁਕਮ ਤਾਂ ਮੋਹਰੇ ਕੁੰਡੇ ਦਾ ਹੀ ਹੈ, ਦਰਵਾਜ਼ਾ ਖੋਲਣੇ ਦਾ ਹੀ ਹੈ, ਜੇ ਕੋਈ ਦਰਵਾਜ਼ਾ ਖੋਲੂਗਾ। ਤੇ ਪਿਛਲੇ ਪਾਸੋਂ ਸੰਧ ਲਾ ਕੇ ਸਤਿਗੁਰੂ ਜੀ ਗੁਰੂ ਅਮਰਦਾਸ ਮਹਾਰਾਜ ਨੂੰ ਮਿਲੇ। ਸਤਿਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਬਾਬਾ ਜੀ ਇਹ ਤੁਸੀਂ ਵੱਡਾ ਤੀਰਥ ਬਣਾ ਦਿੱਤਾ, ਸੰਧ ਵਿੱਚੋਂ ਨਰ ਲੱਗ ਜਾਵੇ ਸੋ ਸੰਧ ਨਾ ਪਾਵੇ, ਜਿਹੜਾ ਕੋਈ ਇਸ ਸੰਧ ਦੇ ਵਿੱਚ ਦੀ ਲੰਘ ਜੂਗਾ ਉਹ ਜੰਮਦੇ ਖੰਡੇ ਵਿੱਚ ਲਿਆ। ਇਹ ਗੁਰੂ ਅਮਰਦਾਸ ਮਹਾਰਾਜ ਦੀ ਵੱਡੀ ਕਿਰਪਾ, ਵੈਸੇ ਤਾਂ ਸਾਧ ਸੰਗਤ ਜੀ ਇਸ ਜੰਮ ਤੋਂ ਬਚਣਾ ਬੜਾ ਔਖਾ। ਕਬੀਰ ਸਾਹਿਬ ਦੀ ਬਾਣੀ ਪੜ੍ਹੋ, ਕਬੀਰ ਸਾਹਿਬ ਕਹਿੰਦੇ ਕਬੀਰ ਜੰਮ ਕਾ ਠੇਕਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਇੱਕ ਜੋ ਸਾਧੂ ਮੋਹੇ ਮਿਲਿਓ ਤੇ ਲੀਆ ਆਂਚਲ ਲਾਏ। ਸਾਨੂੰ ਤਾਂ ਇੱਕ ਸਾਧੂ ਨੇ ਆਸਰਾ ਦੇ ਦਿੱਤਾ, ਅਸੀਂ ਤਾਂ ਬਚ ਗਏ ਕਿ ਉਹ ਜੰਮ ਦੇ ਡੰਡੇ ਤੋਂ ਬਚਣ ਵਾਸਤੇ ਸਤਿਗੁਰੂ ਅਮਰਦਾਸ ਮਹਾਰਾਜ ਨੇ ਕਿੰਨੀ ਸਾਡੇ ਤੇ ਕਿਰਪਾ ਕੀਤੀ ਹੈ। ਉਹ ਗੁਰਦੁਆਰਾ ਗੁਰਸਥਾਨ ਬਣਿਆ ਹੋਇਆ ਗੁਰਮੁਖੋਂ, ਉਹਦੇ ਸਾਹਮਣੇ ਦੀ ਨਹੀਂ ਬੰਦਾ ਪ੍ਰਵੇਸ਼ ਕਰ ਸਕਦਾ, ਉਹਦੇ ਪਿਛਲੇ ਪਾਸੇ ਦੀ ਆਉਣਾ ਪੈਂਦਾ। ਜਿਹੜਾ ਗੁਰਮੁਖ ਪਿਛਲੇ ਪਾਸੇ ਦੀ ਆਊਗਾ, ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਬਈ ਜਿਹੜਾ ਸੰਨ ਵਿੱਚ ਦੀ ਲੰਘ ਜਾਊਗਾ ਉਹ ਜੰਮ ਦੇ ਖੰਧੇ ਵਿੱਚ ਨਹੀਂ ਫਸੂਗਾ। ਇੱਡੀ ਵੱਡੀ ਕਿਰਪਾ ਗੁਰੂ ਅਮਰਦਾਸ ਮਹਾਰਾਜ ਦੀ, ਉਸ ਪਰਿਵਾਰ 'ਤੇ ਵੀ ਵੱਡੀ ਕਿਰਪਾ। ਹੁਣ ਵੀ ਪਰਿਵਾਰ ਕਿਤੇ ਸਾਧ ਸੰਗਤ ਜੀ ਸੰਗਤਾਂ ਦੀ ਸੇਵਾ ਵਾਸਤੇ ਤਤਪਰ ਰਹਿੰਦੇ ਆ, ਉਹਨਾਂ ਦੀ ਆਸ ਗੁਰੂ ਅਮਰਦਾਸ ਮਹਾਰਾਜ ਦੀ ਆਸ ਆ, ਹੁਣ ਵੀ ਸਾਰੇ ਪਰਿਵਾਰਾਂ ਵਿੱਚ ਉਹਨਾਂ ਦੀ ਆਸ ਸੇਵਾ ਵਾਲੀ ਚੱਲੀ ਜਾ ਰਹੀ। ਉਹਨੂੰ ਕੋਈ ਸਾਧ ਸੰਗਤ ਜੀ ਇਹ ਨਹੀਂ ਕਿਹਾ ਜਾ ਸਕਦਾ ਵੀ ਗੁਰੂ ਅਮਰਦਾਸ ਮਹਾਰਾਜ ਦੇ ਪਰਿਵਾਰ ਵਿੱਚੋਂ ਗੱਲ ਨਹੀਂ। ਹੁਣ ਵੀ ਜਦੋਂ ਸੰਗਤਾਂ ਕਿਤੇ ਹਰਖੋਵਾਲ ਤੋਂ ਬਾਬਾ ਜੀ ਦੇ ਡੇਰੇ ਤੋਂ ਆ ਜਾਣ ਨਾ, ਪਰਿਵਾਰ ਨੂੰ ਚਾਅ ਚੜ ਜਾਂਦਾ ਵੀ ਕਿੱਦਾਂ ਕਿੱਦਾਂ ਸੇਵਾ ਕਰੀਏ। ਸਾਰਾ ਪਰਿਵਾਰ ਸਾਧ ਸੰਗਤ ਜੀ ਖੜੇ ਹੀ ਰਹਿੰਦੇ ਵੀ ਕਿੱਦਾਂ ਸੰਗਤ ਦੀ ਸੇਵਾ ਕਰੀਏ, ਕਿਸ ਤਰ੍ਹਾਂ ਕਰੀਏ, ਤੇ ਆਪਣੇ ਮਨ ਦੇ ਅੰਦਰੋਂ ਸੋਚ ਕੇ ਸੰਗਤ ਦੀ ਸੇਵਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸੇਵਾ ਕਿੰਨੀ ਕਰਦੇ ਆ, ਕਿਉਂਕਿ ਇੱਥੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਵੀ ਆਉਂਦੇ ਰਹੇ, ਉਹਨਾਂ ਤੋਂ ਬਾਅਦ ਮਸਤ ਬਾਬਾ ਭਗਤ ਸਿੰਘ ਜੀ ਹੋਏ ਨੇ, ਬੜੀ ਮਹਾਨ ਹਸਤੀ ਜਿਹਨਾਂ ਨੇ ਹਰੀ ਕੇ ਪੱਤਨ ਬਾਬਾ ਵੀਰ ਸਿੰਘ ਜੀ ਮਹਾਰਾਜ ਨੰਗਾਬਾਗ ਵਾਲਿਆਂ ਦੇ ਅਸਥਾਨ ਨੂੰ ਪ੍ਰਗਟ ਕੀਤਾ, ਮਹਾਨ ਸਿੱਧ ਪੁਰਸ਼ ਸਨ ਤੇ ਬਾਬਾ ਜੀ ਸਿਗਰਟਾਂ ਸੁਗਟਾਂ ਵੀ ਪੀ ਲੈਂਦੇ ਸੀ ਤੇ ਮੁੱਕਾ ਵੀ ਪੀ ਲੈਂਦੇ ਸੀ, ਬੜੀ ਮਹਾਨ ਹਸਤੀ ਸੀ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਸੀ ਇਹ ਚੌਥੇ ਬਾਬੇ ਦੁਨੀਆਂ ਦੇ ਆ ਮਸਤ ਬਾਬਾ ਭਗਤ ਸਿੰਘ ਜੀ, ਉਹ ਵੀ ਇਸ ਪਰਿਵਾਰ ਦੇ ਵਿੱਚ ਬੜੇ ਆ ਕੇ ਉਹਨਾਂ ਨੇ ਚਰਨ ਪਾਏ, ਬੜੇ ਕੌਤਕ ਇਹਨਾਂ ਦੇ ਪਰਿਵਾਰ ਦੇ ਨਾਲ ਬਾਬਾ ਮਸਤ ਭਗਤ ਸਿੰਘ ਜੀ ਨੇ ਕੀਤੇ, ਤੇ ਉਹ ਜਿਹੜਾ ਸਥਾਨ ਹਰੀ ਕੇ ਪੱਤਣ ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲਿਆਂ ਦੇ ਜਿੱਥੇ ਸ਼ਹਾਦਤ ਹੋਈ ਹੈ ਉਸ ਸਥਾਨ ਨੂੰ ਬਾਬਾ ਮਸਤ ਬਾਬਾ ਭਗਤ ਸਿੰਘ ਜੀ ਨੇ ਪ੍ਰਗਟ ਕੀਤਾ। ਹੋਰ ਇਸ ਇਹਨਾਂ ਦੇ ਪਰਿਵਾਰ ਵਿੱਚ ਹੋਰ ਵੀ ਬੜੇ ਬੜੇ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ ਰਹਿਮਤ ਸਦਕਾ ਆਉਂਦੇ ਰਹੇ ਹੈ। ਸੋ ਗੁਰਮੁਖ ਪਿਆਰਿਓ ਦਾਸ ਤਾਂ ਇਹਨਾਂ ਨੂੰ ਮੱਥਾ ਟੇਕਣ ਵਾਸਤੇ ਆਉਂਦੇ ਆ, ਕੋਈ ਪੂਜਾ ਕਰਾਉਣ ਨਹੀਂ ਆਉਂਦੇ, ਪੈਰ ਵੀ ਇਹਨਾਂ ਦੇ ਆ ਸਿਰ ਵੀ ਇਹਨਾਂ ਦਾ। ਕਈ ਵਾਰੀ ਮਾਤਾ ਜਦੋਂ ਬੱਚੇ ਨੂੰ ਪਾਲਦੀ ਆ ਨਾ ਉਹਦੇ ਪੈਰਾਂ ਨੂੰ ਵੀ ਹੱਥ ਲਾਉਂਦੀ ਰਹਿੰਦੀ ਆ ਤੇ ਉਹਦੇ ਸਿਰ ਨੂੰ ਵੀ ਹੱਥ ਲਾਉਂਦੀ ਰਹਿੰਦੀ ਹੈ। ਕਈ ਵਾਰੀ ਜਦੋਂ ਬਾਪ ਆਪਣੇ ਬੱਚੇ ਨੂੰ ਚੱਕਦਾ ਉਹਨੂੰ ਆਪਣੇ ਸੀਸ ਤੇ ਵੀ ਬਹਾਲ ਲੈਂਦਾ ਤੇ ਉਹਦੇ ਪੈਰ ਆਪਣੇ ਉਹਦੇ ਸਿਰ ਤੇ ਵੀ ਕਈ ਵਾਰੀ ਬੱਚਾ ਰੱਖ ਲੈਂਦਾ। ਤੇ ਅਸੀਂ ਤਾਂ ਇਹਨਾਂ ਦੇ ਬੱਚੇ ਹਾਂ ਸਾਧ ਸੰਗਤ ਜੀ, ਅਸੀਂ ਤਾਂ ਕੋਈ ਪੂਜਾ ਕਰਾਉਣ ਨਹੀਂ ਇੱਥੇ ਆਉਂਦੇ, ਅਸੀਂ ਤਾਂ ਇਹਨਾਂ ਨੂੰ ਮੱਥਾ ਟੇਕਣ ਆਉਂਦੇ ਹਾਂ।
ਉਹ ਅਸੀਂ ਤਾਂ ਇਹਨਾਂ ਤੋਂ ਬਖਸ਼ਿਸ਼ਾਂ ਲੈਣ ਆਉਂਦੇ ਹਾਂ। ਠੀਕ ਹੈ ਸਾਡਾ ਸਤਿਕਾਰ ਕਰਦੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਰਕੇ, ਤੇ ਸਾਡੇ ਮਨ ਨੂੰ ਬੜੀ ਉਸ ਵੇਲੇ ਸਾਧ ਸਿੰਘ ਜੀ ਸੱਟ ਵੱਜਦੀ ਜਦੋਂ ਇਹ ਪਰਿਵਾਰ ਸਾਨੂੰ ਮੱਥੇ ਟੇਕਦੇ। ਅਸੀਂ ਆਪਣੇ ਆਪ ਨੂੰ ਹੀਣਤਾ ਸਮਝਦੇ ਹਾਂ ਤੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਹੈ, ਮੱਥਾ ਤਾਂ ਅਸੀਂ ਇਹਨਾਂ ਨੂੰ ਟੇਕਣ ਆਏ। ਜਦੋਂ ਇਹ ਸਾਨੂੰ ਮੱਥਾ ਟੇਕਦੇ ਆ, ਸਾਡਾ ਮਨ ਦੇ ਵਿੱਚ ਬੜੀ ਸਾਧ ਸੰਗਤੀ ਹੈ ਕੀ ਕੀਤਾ ਜਾਵੇ, ਸਤਿਕਾਰ ਹੀ ਨਾ ਕਰਦੇ ਆ, ਅਸੀਂ ਤੇ ਇਹੀ ਸਮਝ ਲਈਦਾ ਵੀ ਪੈਰ ਵੀ ਇਹਨਾਂ ਦੇ ਆ, ਸਿਰ ਵੀ ਇਹਨਾਂ ਦੇ ਆ, ਚਾਹੇ ਸਿਰ ਤੇ ਹੱਥ ਰੱਖ ਦੇਣ, ਚਾਹੇ ਪੈਰਾਂ ਤੇ ਰੱਖ ਦੇਣ, ਜਾਂ ਸਰੀਰ ਹੀ ਇਹਨਾਂ ਦੇ ਆ। ਸੋ ਇਸ ਕਰਕੇ ਇਹਨਾਂ ਦੇ ਪਰਿਵਾਰ ਦੀ ਸੇਵਾ ਉਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ। ਸੋ ਸੰਤ ਬਾਬਾ ਦਰਸ਼ਨ ਸਿੰਘ ਜੀ ਡਮਟਾਲੇ ਵਾਲੇ ਉਹ ਵੀ ਇਹਨਾਂ ਦੇ ਪਿਆਰ ਕਰਕੇ ਆਉਂਦੇ ਆ। ਸਾਧ ਸੰਗਤ ਜੀ ਪਿਆਰ ਵਾਲੀਆਂ ਰੂਹਾਂ ਪਿਆਰ ਵਾਲੇ ਪੁਰਸ਼ਾਂ ਕੋਲੇ ਜਾਂਦੀਆਂ ਹੁੰਦੀਆਂ, ਇਹਦੇ ਵਿੱਚ ਕੋਈ ਲਾਲਚ ਲੋਭ ਨਹੀਂ ਹੁੰਦਾ, ਉਹ ਲਾਲਚ ਲੋਭ ਵਾਲੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ। ਹੁਣ ਤਾਂ ਜਿਹੜੇ ਕੀਰਤਨ ਤੁਸੀਂ ਸੁਣਦੇ ਹੋ, ਬੜੇ ਬੜੇ ਕੀਰਤਨ ਦਰਬਾਰ ਹੁੰਦੇ, ਬੜੇ ਬੜੇ ਸੰਤ ਸਮਾਗਮ ਹੁੰਦੇ, ਇੰਨੀ ਕੁ ਦੁਨੀਆਂ ਸਿਧਰ ਗਈ, ਸਭ ਔਖੇ ਨਾਲੋਂ ਸਿੱਖੀ ਡਾਉਣ ਹੋਈ। ਤੁਸੀਂ ਦੇਖੋ ਬੜੇ ਬੜੇ ਇਸ਼ਤਿਹਾਰ ਲੱਗਦੇ ਆ ਸੰਤ ਸਮਾਗਮ ਮਹਾਨ ਕੀਰਤਨ ਦਰਬਾਰ, ਉਹਨਾਂ ਦੇ ਵਿੱਚ ਡਾਉਣ ਸਿੱਖੀ ਡਾਉਣ ਕਿਉਂ ਹੋਈ ਹੈ, ਪ੍ਰਫੁੱਲਤ ਕਿਉਂ ਨਹੀਂ ਹੋਈ? ਉਹਦਾ ਕਾਰਨ ਇੱਕ ਸਾਧ ਸੰਗਤ ਜੀ ਇਹ ਹੈ ਕਿ ਵਕਤਾ ਜਿਹੜਾ ਨਾ ਵਕਤਾ, ਵੈਸੇ 14 ਗੁਣ ਸਰੋਤੇ ਦੇ ਵਕਤੇ ਦੇ ਲਿਖੇ ਨੇ, 14 ਗੁਣ ਸਰੋਤੇ ਦੇ ਲਿਖੇ। ਸਭ ਤੋਂ ਪਹਿਲੀ ਵੱਡੀ ਗੱਲ ਵਕਤਾ ਜਿਹੜਾ, ਵਕਤੇ ਦੇ ਵਿੱਚ 3 ਗੁਣ ਪ੍ਰਮੁੱਖ ਹੋਣੇ ਚਾਹੀਦੇ। ਪਹਿਲਾਂ ਵਕਤਾ ਬਰਾਗੀ ਹੋਣਾ ਚਾਹੀਦਾ, ਜਗਿੰਦਰ ਬਰਾਗ ਹੋਣਾ ਚਾਹੀਦਾ, ਰੱਬ ਦੇ ਪਿਆਰ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ। ਵਕਤਾ ਪੇਟੇ ਉੱਪਰ ਰਸਤ ਬਰਾਗੀ, ਰੱਬ ਦੇ ਪਿਆਰ ਦੀ ਗੱਲ ਅੰਦਰ ਹੋਣੀ ਚਾਹੀਦੀ ਹੈ, ਕੋਈ ਲਾਲਚ ਲੋਭ ਦੀ ਗੱਲ ਨਹੀਂ ਹੋਣੀ ਚਾਹੀਦੀ। ਇਹ ਨਹੀਂ ਪੈਸੇ ਮੰਗਾ ਕੇ ਰਾਗੀ ਆਇਆ ਹੋ ਤਾਂ ਕੀ ਉਹਨੇ ਸਾਨੂੰ ਰਾਗ ਸੁਣਾਉਣਾ, ਤੇ ਕਿ ਉਹਨੇ ਰੱਬ ਦੇ ਪਿਆਰ ਦੀ ਅੰਸ ਕੀ ਅੰਦਰ ਜਾਗਣੀ, ਜਿਹਦੇ ਅੰਦਰ ਆਪਣੇ ਪਿਆਰ ਨਹੀਂ ਹੈ। ਕਿੱਤਾ ਬਣਾ ਲਿਆ, ਇੱਕ ਕਿੱਤਾ ਬਣਾ ਲਿਆ, ਉਹਨੂੰ ਰੱਬ ਦੇ ਪਿਆਰ ਵਾਲੀ ਗੱਲ ਨਹੀਂ ਸਮਝੀ। ਜਿਹੜਾ ਪਿਆਰ ਵਾਲੀ ਗੱਲ ਸੀ, ਤੁਸੀਂ ਭਾਈ ਮਰਦਾਨੇ ਦੀ ਜਦ ਬਿਲਤਾਰ ਸੁਣ ਲੈਂਦਾ ਸੀ ਨਾ, ਉੜੇ ਜਾਂਦੇ ਪੰਛੀ ਖੜ ਜਾਂਦੇ। ਸੰਤ ਬਾਬਾ ਆਤਰ ਸਿੰਘ ਜੀ ਮਾਰਾ ਮਸਤੂ ਆਉਣੇ ਵਾਲੇ ਜਦੋਂ ਕਦੀ ਕੀਰਤਨ ਕਰਦੇ ਸੀ, 5-5 ਮੀਲ ਤੱਕ ਸਾਧ ਸੰਗਤ ਦੀ ਦੁਨੀਆਂ, ਉਦੋਂ ਪ੍ਰਦੂਸ਼ਣ ਹੋ ਕੇ ਰੌਲਾ ਰੱਪਾ ਨਹੀਂ ਸੀ ਹੁੰਦਾ, 5-5 ਮੀਲ ਤੱਕ ਦੁਨੀਆਂ ਆਵਾਜ਼ ਸੁਣਦੀ ਸੀ, ਤੁਰੇ ਜਾਂਦੇ ਲੋਕ ਖੜੇ ਹੋ ਜਾਂਦੇ। ਇੱਕ ਵਾਰੀ ਬਾਬਾ ਆਤਰ ਸਿੰਘ ਜੀ ਮਹਾਰਾਜ ਦਰਬਾਰ ਸਾਹਿਬ ਆਏ, ਉੱਥੇ ਦਰਬਾਰ ਸਾਹਿਬ ਦੇ ਅੰਦਰ ਮਰਜ਼ਾਦਾ ਹੈ ਕਿ ਸਿੱਧੀਆਂ ਧਾਰਨਾ ਦਾ ਕੀਰਤਨ ਨਹੀਂ ਕਰ ਸਕਦੇ। ਉਹਨੇ ਕਿਹਾ ਮਹਾਰਾਜ ਤੁਸੀਂ ਕੀਰਤਨ ਨਹੀਂ ਕਰ ਸਕਦੇ ਅੰਦਰ। ਉਹ ਬਾਬਾ ਜੀ ਉੱਥੋਂ ਉੱਠ ਕੇ ਆ ਕੇ ਬਾਹਰ ਪਰਿਕਰਮਾ ਵਿੱਚ ਬਹਿ ਕੇ ਸਿੱਧੀਆਂ ਧਾਰਨਾ ਦਾ ਕੀਰਤਨ ਕੀਤਾ, ਸਾਰੀ ਦੁਨੀਆਂ ਅੰਦਰੋਂ ਉੱਠ ਕੇ ਆ ਕੇ ਬਾਹਰ ਪਰਿਕਰਮਾ 'ਚ ਬਹਿ ਗਈ। ਉਸ ਵੇਲਾ ਜਿਹੜਾ ਅਕਾਲ ਤਖਤ ਜਥੇਦਾਰ ਸੀ ਉਹ ਕਹੇ ਸੰਤ ਹੈ, ਇਹ ਮਹਾਂਪੁਰਸ਼ ਹੈ, 20ਵੀਂ ਸਦੀ ਦੇ ਵਿੱਚ ਸਭ ਤੋਂ ਪਹਿਲਾਂ ਸੰਤ ਦਾ ਦਰਜਾ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂ ਆਉਣੇ ਵਾਲਿਆਂ ਦਾ, ਜਿਨ੍ਹਾਂ ਦੇ ਅੰਦਰ ਰੱਬੀ ਪਿਆਰ ਸੀ, ਰੱਬੀ ਪਿਆਰ ਦੀਆਂ ਅੰਦਰੋਂ ਸਾਧ ਸੰਗਤ ਜੀ ਪ੍ਰਾਗ ਦੀਆਂ ਛਿੱਟਾਂ ਜਿਹੜੀਆਂ ਦੁਨੀਆਂ ਦੇ ਉੱਤੇ ਪੈਂਦੀਆਂ, ਜਦੋਂ ਮੀਂਹ ਪੈਂਦਾ ਨਾ, ਉਹ ਸੁੱਕੇ ਚਿੜਦਿਆਂ ਨੂੰ, ਸੁੱਕੀ ਧਰਤੀ ਨੂੰ ਨਰਮ ਕਰ ਦਿੰਦਾ। ਜੇ ਮੀਂਹ ਨਾ ਹੋਵੇ ਨਾ, ਸੁੱਕਾ ਖੁਸ਼ਕ ਹੀ ਹੋਵੇ, ਤਾਂ ਫਿਰ ਹਲ ਲੱਗਦਾ ਨਹੀਂ। ਬਰਾਗੀ ਪੁਰਸ਼ ਦੇ ਜੀਭ ਤੋਂ ਨਿਕਲੇ ਹੋਏ ਬਚਨ, ਬਰਾਗੀ ਪੁਰਸ਼ ਦੇ ਗਿਰਦੇ ਤੋਂ ਨਿਕਲੇ ਹੋਏ ਬਚਨ ਉਹਨਾਂ ਟਾਈਮ ਜ਼ਰੂਰ ਠੰਡ ਕਰ ਦੂਗੇ, ਪੱਥਰ ਨੂੰ ਜ਼ਰੂਰ ਠੰਡਾ ਕਰ ਦੂਗੇ। ਭਾਵੇਂ ਪੱਥਰ ਦੇ ਵਿੱਚ ਪਾਣੀ ਰਚਦਾ ਨਹੀਂ, ਪਰ ਪੱਥਰ ਉਹਨਾਂ ਚਿਰ ਜ਼ਰੂਰ ਠੰਡਾ ਰਹੂਗਾ ਜਿੰਨਾ ਚਿਰ ਵਰਖਾ ਪੈਂਦੀ ਰਹੂਗੀ। ਵਕਤਾ ਪਹਿਲਾਂ ਬਰਾਗੀ ਹੋਵੇ, ਦੂਜੇ ਨੰਬਰ 'ਤੇ ਕਿਰਤੋਂ ਦੀ ਧਰਮ ਦੀ ਹੋਵੇ। ਦਸਾਂ ਨੌਹਾਂ ਦੀ ਕਿਰਤ ਚੋਰ ਵੀ ਕਰਦਾ, ਪਰ ਧਰਮ ਦੀ ਕਿਰਤ ਜਿਹਨਾਂ ਪੁਰਸ਼ਾਂ ਦੀ ਆਪਣੀ ਹੱਕ ਸਕਦੀ ਕਮਾਈ ਕਰਕੇ ਖਾਂਦੇ, ਤੱਤਾ ਤਿਆਗ ਹੋਵੇ। ਇਹ ਨਹੀਂ ਵਕਤੇ ਦੇ ਗੁਣ ਸਰੋਤੇ ਦੇ ਗੁਣ ਵੀ ਹੋਣੇ ਚਾਹੀਦੇ। ਜੇ ਮੋਹਰੇ ਭਾਂਡਾ ਸਿੱਧਾ ਨਾ ਹੋਵੇ, ਮੀਂਹ ਸਿੱਧਾ ਪੈ ਜਾਵੇ, ਤਾਂ ਕਦੀ ਸਾਧ ਸੰਗਤ ਜੀ ਉਹ ਪਾਣੀ ਉਹਦੇ ਵਿੱਚ ਪੈਂਦਾ ਨਹੀਂ ਆ। ਭਾਂਡਾ ਟੇਢਾ ਹੋਵੇ, ਮੀਂਹ ਪਵਾਂ ਸਾਰੀ ਦਿਨ ਪੈਂਦਾ, ਮੋਹਰੇ ਭਾਂਡੇ ਦਾ ਮੂੰਹ ਵੀ ਸਿੱਧਾ ਹੋਣਾ ਚਾਹੀਦਾ। ਸਰੋਤੇ ਦੇ 3 ਗੁਣ ਹੋਣੇ ਚਾਹੀਦੇ, ਤੇ ਦਾਸ ਨੇ ਆਪਣੇ ਪ੍ਰਮੁੱਖ ਗੁਣ ਲਿਖੇ ਨੇ, 14 ਇਹਦੇ ਮਗਰ ਆਪ ਹੀ ਆ ਜਾਂਦੇ, 3 ਹੋਣੇ ਚਾਹੀਦੇ। ਸਰੋਤੇ ਦੀ ਪਹਿਲਾਂ ਸੁਰਤ ਟਿਕਣੀ ਚਾਹੀਦੀ, ਮੈਂ ਰੱਬ ਦੀ ਗੱਲ ਸੁਣਨੀ। ਪਰ ਹੁਣ ਰੱਬ ਦੀ ਗੱਲ ਸਰੋਤਾ ਕੋਈ ਹੈ ਨਹੀਂ, ਕੋਈ ਸਰੋਤਾ ਨਹੀਂ ਮਿਲਦਾ। ਹਰੇਕ ਦੀ ਜੇਬ ਵਿੱਚ ਮੋਬਾਈਲ ਹੈ, ਉਹ ਰੱਬ ਦੀ ਗੱਲ ਸੁਣਨ ਤੋਂ ਪਹਿਲਾਂ ਪਹਿਲ ਉਹਨੇ ਆਪਣੇ ਕਿਸੇ ਸੱਜਣ ਮਿੱਤਰ ਦੀ ਰੱਖੀ ਹੋਈ। ਜਦ ਉਹਦੇ ਵਿੱਚ ਕਿਸੇ ਦੀ ਗੱਲ ਆਈ, ਪਰਮਾ ਮੂਰਖ ਤੋਂ ਮੂਰਖ ਦਾ ਫੋਨ ਵੀ ਆ ਗਿਆ, ਉਹ ਗੁਰੂ ਨੂੰ ਛੱਡ ਕੇ ਚੱਲਿਆ ਜਾਂਦਾ। ਉਹ ਗੁਰੂ ਦੀ ਗੱਲ ਤੋਂ ਪਹਿਲ, ਉਹ ਦੁਨੀਆਂ ਪਹਿਲ ਹੈ, ਉਹਦੀ ਸੁਰਤ ਟਿਕਦੀ ਨਹੀਂ ਆ। ਜਿਹਦੀ ਸੁਰਤ ਟਿਕਦੀ ਆ, ਮੋਬਾਈਲ ਨੂੰ ਬੰਦ ਕਰ ਦਿੱਤਾ, ਉਹ ਕਹਿੰਦਾ ਮੈਂ ਰੱਬ ਦੀ ਗੱਲ ਸੁਣੀ, ਰੱਬ ਦੀ ਗੱਲ ਨੂੰ ਪਹਿਲ ਹੈ। ਬਾਕੀ ਸੰਸਾਰ ਬਾਅਦ ਵਿੱਚ ਹੈ, ਜਿਹਨੇ ਸੰਸਾਰ ਨੂੰ ਮੁੱਖ ਰੱਖਿਆ ਹੋਇਆ ਤੇ ਗੁਰੂ ਦੀ ਗੱਲ ਨੂੰ ਪਿੱਛੇ ਰੱਖਿਆ ਹੋਇਆ, ਸਰੋਤਾ ਨਹੀਂ ਹੈ। ਜਿਹੜੇ ਸਰੋਤੇ ਆ ਪਹਿਲਾਂ ਤਾਂ ਜਿਹਨੇ ਰੱਬ ਦੀ ਗੱਲ ਸੁਣਨੀ ਮੋਬਾਈਲ ਨੂੰ ਬੰਦ ਕਰਕੇ ਬਾਹਰ ਹੀ ਸੁਣੇ ਆਉਂਦੇ ਆ, ਕਹਿੰਦੇ ਅਸੀਂ ਤਾਂ ਰੱਬ ਦੀ ਗੱਲ ਸੁਣੀ 2 ਘੰਟੇ ਰੱਬ ਦੀ, 3 ਘੰਟੇ ਗੱਲ ਨਹੀਂ ਸੁਣ ਸਕਦੇ, ਲੋਕਾਂ ਦੇ ਫੋਨ ਨੂੰ ਬੰਦ ਤੱਕ ਨਹੀਂ ਸਕਦੇ। ਜੇ ਮੋਬਾਈਲ ਕਿਤੇ ਖਰਾਬ ਹੋ ਜਾਵੇ ਫਿਰ ਤਾਂ ਕਿਤੇ, ਜੇ ਬਸੀ ਨੂੰ ਕਿਤੇ ਗੱਲ ਰਹਿ ਜਾਵੇ ਤਾਂ ਰਹਿ ਜਾਵੇ, ਨਹੀਂ ਦੁਨੀਆਂ ਨਾਲ ਜੁੜੇ ਹੀ ਪਏ ਨੇ, ਸਾਰੇ ਜੁੜੇ ਪਏ। ਸਰੋਤਾ ਸੁਰਤ ਟਿਕਦੀ ਹੋਵੇ। ਦੂਜੇ ਨੰਬਰ ਤੇ ਰਾਰਾ, ਰਾਰਾ ਉਹਦੇ ਅੰਦਰ ਰਹਿਮ ਹੋਣਾ ਚਾਹੀਦਾ। ਹੁਣ ਅੰਮ੍ਰਿਤ ਛਕਾਉਣ ਦੇ ਕਹਿੰਦੇ ਝਟਕਾ ਕਰ, ਸਾਧ ਸਿੰਘ ਜੀ ਝਟਕਾ ਹੀ ਆ, ਕੁੱਕੜ ਦੀ ਤਾਣ ਖਿੱਚ ਕੇ ਤੋੜ ਦਿਓ, ਝਟਕਾ ਹੋ ਗਿਆ, ਬਹੁਤੀ ਬੜੀ ਗੱਲ ਨਹੀਂ ਹੈ, ਬਿਮਾਰ ਉਹਦੇ ਖਾਓ। ਜਿਹਦੇ ਅੰਦਰ ਰਹਿਮ ਨਹੀਂ ਹੈ ਧਰਮ ਨਹੀਂ ਖੜਾ ਹੋਊਗਾ। ਇੱਕ ਮੁਸਲਮਾਨ ਮਹਾਂਪੁਰਸ਼ ਸੀ ਸਾਡੇ ਉੱਥੇ, ਉਹ ਮੁਸਲਮਾਨੀ ਮਤ ਵਿੱਚ ਜਦੋਂ ਬੱਕਰੇ ਨੂੰ ਵੱਢਦੇ ਆ ਨਾ, ਉਹ ਛੁਰੀ ਫੇਰ ਕੇ ਤਾਂ ਕਲਮਾ ਪੜ ਲੈਂਦੇ ਆ, ਉਹ ਛੁਰੀ ਫੇਰ ਕੇ ਫਿਰ ਕਲਮਾ ਪੜ੍ਹਨੀਆਂ ਕੁਰਾਨ ਸ਼ਰੀਫ ਦੀਆਂ। ਉਹ ਮਹਾਂਪੁਰਸ਼ ਕੰਨਾਂ ਤੋਂ ਥੋੜ੍ਹੇ ਜਿਹਾ ਬੋਲੇ ਸੀ, ਅਤੇ ਉਹ ਜਦੋਂ ਬੱਕਰਾ ਉੱਚੀ ਦਾਣੀ ਬੋਲਿਆ ਤਾਂ ਉਹ ਮਹਾਂਪੁਰਸ਼ਾਂ ਦੇ ਕੰਨ 'ਚ ਆਵਾਜ਼ ਪਈ। ਉਹ ਕਹਿਣ ਲੱਗੇ, ਉਹ ਬੱਕਰੇ ਵਾਲੇ ਵੱਢਣ ਵਾਲੇ ਤੋਂ ਜਾ ਕੇ ਕਸਾਈ ਨੂੰ ਕਹਿੰਦੇ, ਓਏ ਤੂੰ ਇਹ ਕੀ ਕਰਦਾ? ਕਹਿੰਦਾ, ਜੀ ਅਸੀਂ ਤਾਂ ਕਸਾਈ ਹਾਂ, ਬੱਕਰੇ ਹਲਾਲ ਕਰਨਾ ਸਾਡਾ ਕੰਮ ਆ, ਬੱਕਰੇ ਹਲਾਲ ਕਰਦੇ ਹਾਂ। ਉਹ ਮਹਾਂਪੁਰਸ਼ ਕਹਿੰਦੇ, ਸਹੁਰਿਆ ਲੇਖਾ ਦੇਣਾ ਪਊਗਾ ਇਹ। ਕਹਿੰਦਾ, ਜੀ ਮੈਂ ਕਲਮਾ ਪੜ੍ਹ ਲੈਣੀ ਹੈ। ਜੇ ਕਲਮਾ ਪੜ੍ਹ ਲੈਣੀ ਹੈ ਤੂੰ ਇੱਦਾਂ ਕਰੀ, ਕਹਿੰਦੇ ਗੱਲ ਫਿਰ ਮਹਾਂਪੁਰਸ਼ ਕਹਿੰਦੇ, ਇੱਦਾਂ ਕਰੀ ਸਵੇਰ ਨੂੰ, ਇੱਦਾਂ ਕਰੀ ਤੂੰ ਜਿੱਥੇ ਕੁਮਾਰ ਭਾਂਡੇ ਬਣਾਉਂਦਾ ਹੁੰਦਾ ਨਾ ਉੱਥੇ ਚਲਿਆ ਜਾਏ, ਇੱਦਾਂ ਕਰੀ ਡੰਡਾ ਨਾਲ ਲੈ ਜਾਈ, ਜਿੰਨੇ ਕੁਮਾਰ ਨੇ ਭਾਂਡੇ ਬਣਾਉ ਡੰਡਾ ਮਾਰ ਕੇ ਭਾਂਦੀ ਤਾਂ ਮੂੰਹ ਤੋਂ ਕਹੀ ਜਾਏ, ਕੁਮਾਰ ਵਰਗਾ ਸਾਡੇ ਪਿੰਡ 'ਚ ਬੰਦਾ ਕੋਈ ਹੈ ਨਹੀਂ, ਬਹੁਤ ਚੰਗਾ ਹੈ, ਇਹਦੇ ਵਰਗਾ ਬੰਦਾ ਨਹੀਂ ਕੋਈ। ਕਹਿੰਦੇ, ਦੇਖੀ ਤਾਂ ਕੁਮਾਰ ਤੇ ਤੇ ਖੁਸ਼ ਹੋ ਜੂਗਾ, ਜੇ ਤਾਂ ਕੁਮਾਰ ਖੁਸ਼ ਹੋ ਗਿਆ ਵੀ ਸਾਡੇ ਨਾਲ ਆ ਕੇ ਗੱਲ ਕਰੀ। ਉਹ ਸਹੁਰਿਆ, ਇੱਕ ਪਾਸੇ ਤੂੰ ਰੱਬ ਦੇ ਭਾਂਡੇ ਮੰਨਣ ਲੱਗਾ, ਇੱਕ ਪਾਸੇ ਤੂੰ ਉਹਨੂੰ ਚੰਗਾ ਕਹਿਣ ਲੱਗਾ, ਰੱਬ ਖੁਸ਼ ਹੋ ਜੂ? ਜੋ ਸਭ ਮੈਂ ਇੱਕ ਖੁਦਾਏ ਮਸਤ ਹੈ ਤੂੰ ਕਿਉਂ ਮੁਰਗੀ ਮਾਰੇ? ਜੇ ਸਾਰੀ ਸ੍ਰਿਸ਼ਟੀ ਵਿੱਚ ਖੁਦਾ ਵਸਿਆ ਹੋਇਆ ਤਾਂ ਮੁਰਗੀ ਵਿੱਚ ਖੁਦਾ ਨਹੀਂ ਹੈ? ਉਹ ਤਾਂ ਸਾਡੇ ਪੜ੍ਹੇ ਲਿਖਿਆ ਨੇ ਗਾਂ ਗੱਲੇ ਬਣਾ ਤੀ ਵੀ ਮਾਸ ਖਾਲੋ ਜ਼ਰੂਰੀ ਹੈ, ਸਿਹਤ ਲਈ ਚੰਗੀ ਬਣੂਗੀ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜਦੋਂ ਫੌਜ ਵਿੱਚ, ਦੇਗ ਤੇਗ ਜਗ ਮੈਂ ਦੋ ਚੱਲੇ, ਬਾਬਾ ਜਵਾਲਾ ਸਿੰਘ ਜੀ ਦੇਗ ਵੀ ਚਲਾਈ, ਤੇਗ ਚੱਲ ਰਹੀ ਹੈ, ਦੇਗ ਜਿੱਥੇ ਜਿੱਥੇ ਬਾਬਾ ਜੀ ਦੇ ਅਸਥਾਨ ਦੇਗ ਚੱਲ ਰਹੀ ਹੈ। ਜਦੋਂ ਤੇਗ ਚਲਾਉਣ ਦਾ ਸਮਾਂ ਆਇਆ ਉਸ ਵੇਲੇ ਫੌਜ ਵਿੱਚ ਤੇਗ ਵੀ ਚਲਾਈ, ਤਾਂ ਉਹਨਾਂ ਦੀ ਜਿਹੜੀ ਫੌਜ ਸੀ ਉਹ ਮਾਸ ਸ਼ਰਾਬ ਨਹੀਂ ਸੀ ਪੀਂਦੇ, ਬਾਬਾ ਜਵਾਲਾ ਸਿੰਘ ਜੀ ਦੀ ਫੌਜ। ਇੱਕ ਦਿਨ ਕਿਸੇ ਨੇ ਸ਼ਿਕਾਇਤ ਕਰ ਦਿੱਤੀ, ਕਹਿੰਦੇ ਜਵਾਲਾ ਸਿੰਘ ਨੇ ਸਾਰੇ ਫੌਜੀ ਵਿਗਾੜ ਦਿੱਤੇ ਆ, ਮਾਸ ਖਾਂਦੇ ਨਹੀਂ ਸਰੀਰ ਤਕੜਾ ਨਹੀਂ ਹੋਣਾ, ਤੇ ਸ਼ਰਾਬ ਪੀਂਦੇ ਨਹੀਂ ਤੇ ਲੜਨਾ ਕਿੱਦਾਂ? ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਪੇਸ਼ੀ ਨਹੀਂ ਹੋਈ, ਉਹ ਕਹਿਣ ਲੱਗੇ, ਬਾਬਾ ਜਵਾਲਾ ਸਿੰਘ ਜੀ ਅਫਸਰ ਨੂੰ ਕਹਿਣ ਲੱਗੇ ਵੀ ਤੁਸੀਂ ਤਕੜੇ ਮਾੜੇ ਦੀ ਗੱਲ ਨਾ ਦੇਖੋ, ਤੁਸੀਂ ਇਹ ਦੇਖੋ ਵੀ ਜਦੋਂ ਜੰਗ ਲੱਗਦੀ ਹੈ ਬੰਦੇ ਮਾਸ ਖਾਣੇ ਵਾਲੇ ਮਰਦੇ ਕਿ ਦੂਏ ਜ਼ਿਆਦਾ ਮਰਦੇ, ਇਹ ਦੇਖੋ। ਜਦੋਂ ਜੰਗ ਲੱਗੀ ਜਿੰਨੇ ਮਾਸ ਖਾਂਦੇ ਸਾਰੇ ਉਹੀ ਮਰੇ, ਉਹਦੇ ਤੋਂ ਬਾਅਦ ਪੱਕਾ ਹੀ ਬੰਦ ਕਰ ਦਿੱਤਾ ਬਈ, ਕਹਿੰਦੇ ਸ਼ਰਾਬ ਮਾਸ ਬੰਦ ਕਰ ਦੇ। ਬੰਦ ਕਰਕੇ ਸਾਧ ਸੰਗਤ ਜੀ ਫਿਰ ਬਾਬਾ ਜਵਾਲਾ ਸਿੰਘ ਜੀ ਦੀ ਫੌਜ ਫਿਰ ਮਾਸ ਸ਼ਰਾਬ ਨੂੰ ਸਿਖਾ, ਕਿਉਂਕਿ ਸਭ ਸਾਰੀ ਸ੍ਰਿਸ਼ਟੀ ਦੇ ਵਿੱਚ ਜਿੰਨੇ ਜੀਵ ਸਾਜੇ ਨੇ ਉਹਨਾਂ ਦਾ ਰਿਜ਼ਕ ਸਾਜਿਆ ਹੋਇਆ। ਮਨੁੱਖ ਦਾ ਰਿਜ਼ਕ ਜਿਹੜਾ ਹੈ ਸਤਿਗੁਰੂ ਜੀ ਬਾਣੀ ਵਿੱਚ ਲਿਖਦੇ ਭਾਈ, ਇਹ ਜਿਹੜਾ ਪਰਮੇਸ਼ਰ ਨੇ ਰਿਜ਼ਕ ਸਾਜਿਆ ਇਹਨੂੰ ਅੰਨ ਸਾਜਿਆ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਤਾਂ ਹੋਆ ਪਾਪ ਪਵਿੱਤ, ਪਾਪੀ ਸੋ ਤਨ ਗੱਡਿਆ ਤਾਂ ਕੁੱਪਾਂ ਪਈਆਂ ਤਿੱਤ, ਜਿੱਤ ਮੁੱਖ ਨਾਮ ਨਾ ਉਚਰੈ ਦਿਨ ਨਾਵੈ ਰਸ ਖਾਏ, ਨਾਨਕੇਵੇ ਜਾਣੀਆਂ ਤਿੱਤ ਮੁੱਖ ਠੁੱਕਾਂ ਪਾਏ। ਜਾਂ ਤੁਸੀਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹੋ, ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਬੀਜੈ, ਉਹ ਮਾਗੋ ਸੰਤ ਨਰੇਨਾ ਮੈਂ ਨਾ ਹੀ ਕਿਸੇ ਕਾ ਦੇਣਾ, ਮਾਧੋ ਕੈਸੀ ਬਣੇ ਤਨ ਸੰਗੇ, ਆਪਣਾ ਦੇਹੋਂ ਤੋਂ ਲੇਵੋ ਮੰਗੇ, ਦੋਇ ਸਿਰ ਮਾਗੋ ਚੂਨਾ ਪਾਓ ਕਿਉ ਸੰਗ ਲੂਨਾ, ਅੱਜ ਸਿਰ ਮਾਗੋ ਦਾਲੇ ਮੋਕੋ ਦੋਨੋਂ ਭਗਤ ਜੀ ਵਾਲੇ, ਖਾਟ ਮਾਗੋ ਚੌਪਾਈ ਸਰਹਾਣਾ ਅਦਰ ਤਲਾਈ, ਉੱਪਰ ਕੋ ਮਾਮੋ ਕਹਿੰਦਾ ਤੇਰੀ ਭਗਤ ਕਰੇ ਜਨ ਛਿੰਦਾ, ਮੈਂ ਨਾ ਹੀ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਭਗਤ, ਕਹੇ ਕਬੀਰ ਮਨ ਮਾਨਿਆ ਮਨ ਮਾਨਿਆ ਤੋਹਰ ਜਾਣਿਆ, ਇੱਥੇ ਮੰਗਿਆ ਕਬੀਰ ਸਾਹਿਬ ਨੇ ਮੱਛੀ ਚਾਹੀਦੀ, ਕੁੱਪੜ ਚਾਹੀਦਾ, ਬੱਕਰਾ ਚਾਹੀਦਾ, ਮੰਗਿਆ ਕਿਤੇ? ਭਗਤਾਂ ਨੇ ਲਿਖਿਆ ਹੀ ਨਹੀਂ ਵਿੱਚ ਕਿਤੇ ਸਾਨੂੰ ਮਾਸ ਚਾਹੀਦਾ। ਲਹਾਨੰਦ ਗਏ, ਉਹ ਕਹਿੰਦੇ ਸਿੱਖੀ ਅਸੀਂ ਚੱਕੀ ਹੋਈ ਆ ਤੇ ਸਾਧ ਸੰਗਤ ਜੀ ਉਹ ਇੱਦਾਂ ਦਾ ਪ੍ਰਚਾਰ ਕਰਦੇ ਆ। ਦੂਜਾ ਨੰਬਰ ਸਰੋਤੇ ਦਾ ਰਹਿਮ, ਦਇਆ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਹੈ ਮਾਨ, ਤੁਲਸੀ ਦਇਆ ਨਾ ਛੋਟੀ ਹੈ, ਜਬਲਾ ਧਰਮ ਮੈਂ ਪ੍ਰਾਣ, ਕਹਿੰਦੇ ਬਿਨਾ ਜੇ ਸਰੀਰ ਪ੍ਰਾਣ ਦਇਆ ਨਾ ਛੱਡੀ, 68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ, जीव आत्मा से दया करनी सब तो वड्डा पुण है। यह नहीं भाई दिन चढ़े माला तो गुटका फड़ लिया तो पशु भुखे हो। दास एक संतान से जाता हूं सी उसे बैठे बैठे दो तीन आदमी आए तो बीबी संतान कह लगी महाराज इन्होंने गुस्सा बहुत चढ़ता है। वो संत पूछण लगे तेनू गुस्सा कारे चढ़ता? वो कहता महाराज पशुआ ने गोठा बढ़े होंगे तो माला फड़ के बैठी होंगी। वो माला फड़ने का महापुरुष कहते काम है का तड़के तड़के का ये थोड़े भी दिन पशुआ को पठे हैं नहीं तो पशु भुखे खड़े तू माला फड़ ली। अठ सठ तीर्थ सगल पन जी दया पर जे जीव ते दया नहीं तो कहते जे जीव ते दया कर दूंगे ठाठा तीर्थों का पुन मिले। अज तुम देखो जिन्हें होला महला लगता कि दुनिया संगत की सेवा कर दी कोई पानी बना कोई प्रसादे छपा ये दया के अंश ने यह दया ही है। पूरे जन के बंद पानी बना देना उन्होंने प्रसादा छका देना। दूजे नंबर से रहन दया, तीजे नंबर से त्याग। त्याग व्यक्ति होनी चाहिए जोड़ा स्रोता है वो भी त्याग व्यक्ति होनी चाहिए वक्त की भी त्याग व्यक्ति होनी चाहिए। ये नहीं चंगे चंगे नोड़े पाठी चक के लै जाते ਸਾਡੇ ਪਾਠੀ ਸਿਵਾ ਕਹਿੰਦਾ ਵੀ ਪੈਸੇ ਮੋਟੇ ਮੋਟੇ ਸੰਭਾਲ ਲਓ ਤੁਸੀਂ ਕਹਿਣਾ ਚੋਰ ਆ ਪਾਠੀ ਸਾਤੇ ਨਹੀਂ ਰਿਹਾ ਹੋਣਾ। ਤੋ ਫਿਰ ਅੰਦਰ ਤਿਆਗ ਨਹੀਂ ਜਦੋਂ ਤਿਆਗ ਭਾਵਨਾ ਨਹੀਂ ਹੈ ਤੇ ਪੂਜਾ ਵੀ ਨਹੀਂ ਹੈ। ਪੂਜਾ ਤਿਆਗ ਦੀ ਹੈ ਜਿਸ ਪੁਰਸ਼ ਦੇ ਅੰਦਰ ਤਿਆਗ ਹੈ ਉਹਦੇ ਅੰਦਰ ਪੂਜਾ ਉਹਦੀ ਪੂਜਾ ਸੰਸਾਰ ਵਿੱਚ ਆਪਣੇ ਆਪ ਹੀ ਹੋ ਜਾਂਦੀ। ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਕਿੰਨੇ ਸਥਾਨ ਨੇ ਕਦੀ ਜ਼ਿੰਦਗੀ 'ਚ ਕਿਹਾ ਨਹੀਂ ਕਿ ਮੇਰਾ ਸਥਾਨ ਹੈ ਮੇਰਾ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ। ਇੱਕ ਵਾਰੀ ਕਿਸੇ ਨੇ ਕਿਹਾ ਮਹਾਰਾਜ ਜ਼ਮੀਨ ਮਿਲਦੀ ਹੈ ਨਾਲ ਲੱਗਦੀ ਡੇਰੇ ਦੇ ਜ਼ਮੀਨ ਲੈ ਲਈ। ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ ਕਾਕਾ ਮੈਨੂੰ ਤਾਂ ਜ਼ਮੀਨ ਮੈਂ ਹੁਸ਼ਿਆਰਪੁਰ ਤੋਂ ਲੈ ਕੇ ਰੋਪੜ ਤੱਕ ਖਰੀਦ ਸਕਦਾ ਪਰ ਮੈਨੂੰ ਹੁਕਮ ਨਹੀਂ ਰੱਬ ਦੇ ਹੁਕਮ ਤੋਂ ਬਿਨਾਂ ਕੋਈ ਪੈਰ ਚੱਕਿਆ ਨਹੀਂ। ਕਿੱਥੇ ਕਿਸੇ ਵੀ ਜੀਵ ਦੇ ਘਰ ਗਏ ਕਹਿੰਦੇ ਹੁਕਮ ਹੋਇਆ ਤਾਂ ਗਏ ਨਹੀਂ ਤਾਂ ਨਹੀਂ ਗਏ। ਜੇ ਤੇ ਕਿਰਪਾ ਕਰਨੀ ਸੀ ਆਪਣੇ ਆਪ ਹੀ ਘਰ ਨੂੰ ਚਲੇ ਗਏ। ਇੱਥੇ ਬਾਬਾ ਜੀ ਬਾਬਾ ਗੁਰਦਿਆਲ ਸਿੰਘ ਜੀ ਜਿਹਨਾਂ ਦੇ ਨਾਲ ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਦਾ ਬਹੁਤਾ ਪਿਆਰ ਸੀ ਉਹਦੇ ਤੋਂ ਬਾਅਦ ਫਿਰ ਮਸਤ ਬਾਬਾ ਭਗਤ ਸਿੰਘ ਜੀ ਉਹ ਵੀ ਆਉਂਦੇ ਰਹੇ ਬਹੁਤ ਸਾਰੇ ਆਹ ਭਾਂਡੇ ਉਹਨਾਂ ਮਸਤ ਭਗਤ ਸਿੰਘ ਜੀ ਬਾਬਾ ਜੀ ਦੇ ਖਰੀਦੇ ਹੋਏ ਨੇ। ਕਹਿੰਦੇ ਭਾਈ ਸੰਗਤ ਆਇਆ ਕਰੂਗੀ ਉਹਨਾਂ ਵਾਸਤੇ ਅਸੀਂ ਭਾਂਡੇ ਖਰੀਦ ਕੇ ਰੱਖ ਚੱਲੇ ਹਾਂ ਅਤੇ ਉਹ ਝੱਗੀ ਰਾਤ ਨੂੰ ਸੁਪਣੀ ਪਾ ਤੀ ਉਹਦੇ ਵਿੱਚ ਕੁਛ ਵੀ ਨਹੀਂ ਸੀ ਝੱਗੀ ਅਤੇ ਝੱਗੀ ਪਾ ਕੇ ਸਵੇਰ ਨੂੰ ਮਸਤ ਦੁਕਾਨ 'ਤੇ ਜਾ ਕੇ ਭਾਂਡੇ ਖਰੀਦਣ ਕਰਕੇ ਜੇਬ 'ਚੋਂ ਪੈਸੇ ਕੱਢ ਕੱਢ ਦੇ ਹੈ। ਉਹ ਕਹਿੰਦੇ ਪਤਾ ਨਹੀਂ ਪੈਸੇ ਕਿੱਥੋਂ ਕੱਢ ਕੱਢਦੇ ਹਨ ਐਸੇ ਮਹਾਂਪੁਰਸ਼ ਸੋ ਉਹਨਾਂ ਮਹਾਂਪੁਰਸ਼ਾਂ ਦੇ ਚਲਾਈ ਹੋਈ ਮਰਿਆਦਾ ਅਨੁਸਾਰ ਦਾਸ ਇਹਨਾਂ ਪਰਿਵਾਰਾਂ ਦੇ ਸਾਧ ਸੰਗਤ ਜੀ ਮੱਥੇ ਨੂੰ ਅਸੀਂ ਧੂੜੀ ਲਾਉਣ ਵਾਸਤੇ ਆਏ ਹਾਂ। ਸੋ ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਦੀ ਰਹਿਮਤ ਹੈ ਇਹਨਾਂ ਪਰਿਵਾਰਾਂ 'ਤੇ। ਸੰਤ ਬਾਬਾ ਦਰਸ਼ਨ ਸਿੰਘ ਜੀ ਜਿਹੜੇ ਦਾਸ ਨਾਲ ਬਹੁਤਾ ਪਿਆਰ ਕਰਦੇ ਕੋਈ ਗੁਣ ਤਾਂ ਨਹੀਂ ਹੈ ਮੇਰੇ ਵਿੱਚ ਪਤਾ ਨਹੀਂ ਸਾਧ ਸੰਗਤ ਜੀ ਕੋਈ ਪਿਛਲਾ ਹੀ ਹੋਊਗਾ ਪਰਿਵਾਰ ਪਿਆਰ ਪਿਛਲਾ ਸੰਸਕਾਰ ਹੋਊਗਾ। ਜਦੋਂ ਕਿਤੇ ਬਾਬਾ ਜੀ ਦੀ ਯਾਦ ਬਣਦੀ ਸਾਡਾ ਵੀ ਮਨ ਉਧਰ ਨੂੰ ਕਈ ਵਾਰੀ ਤਾਂ ਅੰਮ੍ਰਿਤਸਰ ਵੱਲ ਨੂੰ ਗੱਲ ਜਾਂਦੀ ਤਾਂ ਬਾਬਾ ਜੀ ਵੱਲ ਨੂੰ ਚਲੇ ਜਾਂਦੀ ਹੈ ਕਿ ਤਾਂ ਅੰਮ੍ਰਿਤਸਰ ਵਿੱਚ ਹੋਰ ਵੀ ਬਥੇਰੇ ਬੈਠੇ ਨੇ। ਸੋ ਕੋਈ ਪਿਛਲੀ ਕੋਈ ਪਰਮੇਸ਼ਰ ਵੱਲੋਂ ਹੋਊਗੀ ਇਹ ਪ੍ਰਿਆ ਪ੍ਰੇਮ ਦੇ ਬੱਝੇ ਹੋ ਜਾ ਜਾਂਦੇ ਆ ਤਾਂ ਕੋਈ ਹੋਰ ਲਾਲਚ ਲੋਭ ਨਹੀਂ ਆ ਅਤੇ ਉਹ ਤੁਹਾਨੂੰ ਪਤਾ ਲੱਗੇ ਹੀ ਜਾਣਾ। ਜਦੋਂ ਤੁਸੀਂ ਕੀਰਤਨ ਸੁਣਨਾ ਤੁਹਾਨੂੰ ਪਤਾ ਲੱਗੇ ਹੀ ਜਾਣਾ ਲੋਭ ਵਾਲੇ ਦਾ ਕੀਰਤਨ ਵੀ ਪਤਾ ਲੱਗ ਜਾਂਦਾ ਕਿ ਨਾ ਲੋਭ ਵਾਲੇ ਦਾ ਵੀ। ਹੁਣ ਤਾਂ ਬੜੇ ਬੜੇ ਰਾਗੀ ਆ ਜਿਹਨਾਂ ਕੋਲ ਰਾਗ ਵਿੱਦਿਆ ਕੋਈ ਨਹੀਂ ਹੈ। ਕੱਲ੍ਹ ਸਾਡੇ ਆ ਅਰਕਵਾਲ ਉੱਥੇ ਇੱਕ ਰਾਗੀ ਆਇਆ ਮੈਂ ਕਿਹਾ ਤੂੰ ਰਾਗ ਕਿੱਥੋਂ ਸਿੱਖਿਆ? ਉਹ ਚੁੱਪ ਕਰ ਗਿਆ। ਮੈਂ ਕਿਹਾ ਤੂੰ ਲੋਕਾਂ ਦੀਆਂ ਝੂਠੀਆਂ ਤਰਜਾਂ ਜਿਹੜਾ ਕੋਈ ਫਿਲਮੀ ਤਰਜ ਬਣਦਾ ਤੂੰ ਉਹਦੀ ਤਰਜ ਫੜ ਕੇ ਤੂੰ ਗਾਉਣ ਲੱਗ ਜਾਂਦਾ ਉਹਦਾ ਤੈਨੂੰ ਕੁਛ ਹੈ ਨਹੀਂ। ਸੰਤ ਬਾਬਾ ਸੁਜਾਨ ਸਿੰਘ ਜੀ ਹੋਏ ਨੇ ਬਾਬਾ ਆਨੰਦ ਸਿੰਘ ਜੀ ਦੇ ਸੇਵਕ ਹੋਏ ਨੇ ਸਾਰੀ ਜ਼ਿੰਦਗੀ ਵਿੱਚ ਕਿਸੇ ਦੇ ਜੂਠੀ ਤਰਜ ਨਹੀਂ ਲਈ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਸੁਜਾਨ ਸਿੰਘ ਕਿਸੇ ਨੂੰ ਕੀਰਤਨ ਸੁਣਾਉਣ ਨਾ ਜਾਈ ਦੁਨੀਆਂ ਤੇਰਾ ਕੀਰਤਨ ਸੁਣਨ ਆਇਆ ਕਰੂਗੀ। ਕਹਿੰਦੇ ਤੂੰ ਘਰੇ ਹੀ ਕੀਰਤਨ ਕਰ ਲਿਆ ਕਰ ਘਰ ਦੁਨੀਆਂ ਤੈਨੂੰ ਸੁਣਨ ਆਊਗੀ। ਸਾਧ ਸੰਗਤ ਜੀ ਉਹ ਏਦਾਂ ਕੀਰਤਨ ਨੂੰ ਕਰਦੇ ਹੁੰਦੇ ਸੀ ਕਿ ਜਦੋਂ ਕੀਰਤਨ ਕਰਦੇ ਸੀ ਦੁਨੀਆਂ ਕਹਿੰਦੀ ਸੀ ਸੁਣੀ ਜਾ। ਇਹ ਹੁੰਦੀ ਰੱਬ ਦੀ ਬਖਸ਼ ਮਹਾਂਪੁਰਖਾਂ ਦੀ ਬਖਸ਼। ਉਹ ਸੰਤ ਸੁਜਾਨ ਸਿੰਘ ਜੀ ਦਾ ਹੁਣ ਵੀ ਦਿੱਲੀ ਅਸਥਾਨ ਬਣਿਆ ਹੋਇਆ। ਇੱਕ ਵਾਰੀ ਸੰਤ ਬਾਬਾ ਸੁਜਾਨ ਸਿੰਘ ਜੀ ਅੰਦਰ ਕੀਰਤਨ ਕਰਦੇ ਸੀ 3 ਵਜੇ ਅਤੇ 3 ਵਜੇ ਕੀਰਤਨ ਕਰਦੇ ਬਾਬਾ ਆਨੰਦ ਸਿੰਘ ਜੀ ਨੇ ਇਸ਼ਾਰਾ ਕੀਤਾ ਕਹਿੰਦੇ ਰਾਗੀ ਸਿੰਘ ਨੂੰ ਅੰਦਰ ਭੇਜੋ। ਅੰਦਰ ਭੇਜਿਆ ਅਤੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਬਾਬਾ ਜੀ ਕਹਿਣ ਲੱਗੇ ਰਾਗਾ ਸਿੰਘ ਕਿਤੇ ਕੱਲ੍ਹ ਨੂੰ ਇਹ ਨਾ ਗੱਲ ਕਹਿ ਦੀ ਕਿ ਮੈਂ ਅੱਖੀ ਨਹੀਂ ਦੇਖੀ ਗੱਲ। ਤੂੰ ਗੁਰੂ ਨਾਨਕ ਸਾਹਿਬ ਦਾ ਕੀਰਤਨ ਕੀਤਾ ਤੇਰੇ ਕੀਰਤਨ ਦੇ ਪ੍ਰਤਾਪ ਨਾਲ ਅੱਜ ਅੱਗਾ ਅੰਦਰ ਜਿਹੜੇ ਫੁੱਲ ਪਏ ਆ ਨਾ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਦੇਖ ਤਾਂ ਗਾਉਂਦੇ ਇਹਨਾਂ ਨੂੰ ਜੀਵਾਂ ਲੱਗੀਆਂ। ਆਹ ਜਿਹੜੀ ਮਰੇ ਹੋਏ ਸ਼ੇਰ ਦੀ ਖੱਲ ਪਈ ਸੀ, ਜੀਦਾ ਸ਼ੇਰ ਖੜਾ ਕਾਹਨੂੰ ਕਹੀ ਨਾ, ਮੈਂ ਅੱਖੀ ਨਹੀਂ ਦੇਖੀ, ਇਹ ਸਾਹਮਣੇ ਦੇਖ ਲਾ ਸ਼ੇਰ ਵਿੱਚ ਜਾਨ ਪੈ ਗਈ ਹੈ। ਇਹ ਜਿੰਨੇ ਫੁੱਲ ਸਾਹਮਣੇ ਪਏ ਆ ਕੱਲੇ ਕੱਲੇ ਜੀਭ ਲੱਗੀ ਗਾ ਰਹੇ, ਇਹ ਗੁਰੂ ਨਾਨਕ ਦੀ ਬਾਣੀ ਦੀ ਪਾਵਰ। ਤਾਂ ਜਿਹਨਾਂ ਨੂੰ ਕੋਈ ਮਹਾਂਪੁਰਸ਼ ਕਿਰਪਾ ਕਰ ਦਿੰਦੇ ਹੋ ਤਾਂ ਫਿਰ ਪਾਵਰ ਹੋਰ ਵੀ ਵੱਧ ਹੋ ਜਾਂਦੀ ਹੈ। ਇੱਕ ਬੈਟਰੀ ਦੀ ਪਾਵਰ ਹੁੰਦੀ, ਇੱਕ ਪਿੱਛੋਂ ਕਨੈਕਸ਼ਨ ਜੁੜ ਜਾਂਦਾ ਮਹਿਕਮੇ ਨਾਲ, ਉਹ ਤਾਂ ਫਿਰ ਬਿਜਲੀ ਮੁੱਕਦੀ ਨਹੀਂ ਹੈ। ਸੋ ਸਾਡਾ ਤਾਂ ਸਾਧ ਸੰਗਤ ਜੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਕਿਰਪਾ ਲੈ ਕੇ, ਉਹਨਾਂ ਦੀ ਮਿਹਰ ਕਰਕੇ, ਉਹਨਾਂ ਦੇ ਬਚਨ ਸੰਗਤ ਨੂੰ ਸੁਣਾਈ ਦੇ, ਕੋਈ ਵਿਦਵਤਾ ਨਹੀਂ ਹੈ, ਉਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਹੀ ਲੈ ਕੇ ਮਹਾਂਪੁਰਸ਼ਾਂ ਦੀ ਮਹਿਮਾ ਹੀ ਕਰ ਦਈ ਦੀ ਹੈ, ਹੋਰ ਕੋਈ ਵਿਦਵਤਾ ਦਾ ਸਾਧ ਸੰਗਤ ਜੀ। ਬਹੁਤ ਦੁਨੀਆਂ ਦੇ ਲੋਕ ਵਿਦਵਾਨ ਨੇ, ਤੁਹਾਡੇ ਵਿੱਚ ਵੀ ਮੇਰੇ ਤੋਂ ਬਹੁਤ ਵਿਦਵਾਨ ਬੈਠੇ ਹੋਣੇ ਆ, ਅਤੇ ਮੈਂ ਤਾਂ ਸਾਧ ਸੰਗਤ ਜੀ ਕੋਈ ਵਿਦਵਤਾ ਨਹੀਂ ਹਾਂ, ਇਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਤੋੜੀ ਲੈਣ ਵਾਸਤੇ ਆਇਆ। ਸੋ ਦਾਸ ਜੀ ਇੰਨੀ ਸੇਵਾ ਪ੍ਰਵਾਨ ਕਰਿਓ, ਇਹ ਜਿੰਨੀ ਮਾਇਆ ਸੰਗਤਾਂ ਨੇ ਭੇਟਾ ਕੀਤੀ ਆ, ਮੈਂ ਤਾਂ ਇਸ ਸੰਗਤ ਬਾਬਾ ਜੀ ਨੂੰ ਕਹੂੰਗਾ ਇਹ ਮਾਇਆ ਇੱਥੇ ਗੁਰਦੁਆਰਾ ਸਾਹਿਬ 'ਚ ਹੀ ਪਾ ਦੇਣ, ਅਤੇ ਉੱਥੇ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਵਿੱਚ ਹੀ ਪਾ ਦੇਣ, ਅਤੇ ਤੁਹਾਡਾ ਜਿਹੜੇ ਸੰਗਤਾਂ ਨੇ ਮੈਨੂੰ ਚਾੜੇ ਤੁਹਾਡਾ ਭਲਾ ਹੋਜੂਗਾ, ਅਤੇ ਗੁਰੂ ਅਮਰਦਾਸ ਮਹਾਰਾਜ ਤੁਹਾਡੇ 'ਤੇ ਕਿਰਪਾ ਕਰਨਗੇ। ਤੋ ਸਰਦਾਰ ਮਨਜੀਤ ਸਿੰਘ ਹੁਣ ਜੋ ਵੀ ਆਏ ਨੇ, ਉਹ ਵੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ ਨਾਲ ਬੜਾ ਸਨੇਹ ਰੱਖਦੇ ਆ, ਔਰ ਸਾਧ ਸੰਗਤ ਦੀ ਬੜੀ ਸੇਵਾ ਵਾਸਤੇ ਵੀ ਤਤਪਰ ਰਹਿੰਦੇ। ਕਈ ਵਾਰੀ ਉੱਥੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ 'ਤੇ ਇਹਨਾਂ ਨੂੰ ਸਮਾਂ ਬਣਿਆ ਅਤੇ ਆਉਂਦੇ ਆ, ਅਤੇ ਬਾਬਾ ਜਵਾਲਾ ਸਿੰਘ ਜੀ ਦੇ ਨਾਲ ਪ੍ਰੇਮ ਰੱਖਦੇ, ਇਸ ਪਰਿਵਾਰ ਦੇ ਨਾਲ ਵੀ ਬੜਾ ਸਨੇਹ ਰੱਖਦਾ। ਸੋ ਇਸ ਕਰਕੇ ਉਹਨਾਂ ਨੇ ਵੀ ਹਾਜ਼ਰੀ ਲਵਾਈ ਹੈ, ਬਾਕੀ ਸਾਰੀ ਸੰਗਤ ਜਿੰਨੀ ਬੈਠੀ ਹੈ ਭਾਈ ਗੁਰਮੁਖ ਦਾਸ ਦੀ ਸੇਵਾ ਇੰਨੀ ਪ੍ਰਵਾਨ ਕਰਿਓ, ਸਾਰੀ ਸੰਗਤ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।